जननी जने तो सूरमा, जैसे गुरगो बिंद शेरां वरगे छत्रू सांभ ना सकना जिंद बिंद जुगा जुगा दी सहेबी बख्श देवे बख्शिंद
हुसन अमानित धरती दिए रुत्तां कोलों छकना सिखिया नहीं एक जगह खलोना शाह हुसन दा रोंदा तुर गया बजारी ओहो जगदा चंद्रमा है कम करी जो सुना
परम पूजनीक गुरु प्यारी साहिब संगत जी फाइन टच कंपनी वालिया वालों पेश कर लगे हाँ बीबी सुंदरी अते भाई बलवंत सिंह जी का इतिहास। इस प्रोग्राम नू पेश कर रहे ने तुहाडियां जानियां पछाणियां आवाजां कवीशर जरनैल सिंह जी सुबराह दा कवीशरी जथा साथ दे रहे ने भाई भगवंत सिंह जी गिल अते मेजर सिंह जी सुबराहां वाले। आओ विचार सांझे करन तो पहलां सरबत माई भाई फतेह प्रवान करो वाहेगुरु जी का खालसा वाहेगुरु जी की फतेह। उस वेले दी घटना है जिन्ना वेलिया विच सिख जन्मा सिख बनना पाप समझिया जांदा सी समय दे हुक्मराना वल्लों सिंघां दे सिरां दे मुल पाए जा रहे सन अनाम रखे जा रहे सन फड़ फड़ के सिखां नूं शहीद कीता जा रहा सी पिंडां विच गश्ती फौजां सिंघां दी भाल विच फिर रहियां सन सिंघ जंगलां अजाड़ां विच लोके दिन बतीत कर रहे सन समय आउण उत्ते ओह पिंडां दे विच अमृत संचार कर जाया करदे सन सिखी प्रचार कर जाया करदे सन सिंघां ने प्रचार तो प्रभावित हो के एक शामे शाहूकार दा पुत्तर भाई बलवंत राय खंडे बाटे दा अमर छक के सिंह सज गया है। जदों पूरा त्यार बरत्यार अमृतधारी सिंह सज के अपने घर विच आया तां वेख के सारा परिवार सोचां विच पै गया है। कुक मझारी दे रहण वाले शामे शाहूकार ने मत्थे ते वट पा के आख्या बलवंत सिंह हुण तां सिख बनना पाप समझिया जांदा है तू गातरे तलवार पा के नीला बाणा पा के मुगलां दा राज जुल्म सिखर नूं छो रहा है ते तू अपने घर विच नहीं रह सकेगा इसलिए तेनू सारा परिवार हदायत करदा है कि तू बाणा ला दे अमृत त्याग दे नहीं तो साडे घर विचों चलिया जा। जिवें भाई बलवंत सिंह नूं शामे शाहूकार ने घर विचों चले जाण लई कहा इउं पेश कीता जा रहा है।
जादी अमृत छक के सी ओ बन के सिंह शेर कर आया दिल डर गया शामे दा ओ सारे टब्बर रौला पाया
आखण बलवंत सिंघा ए की तू वरता ता पाणा जहां कर चू निकली जा फिर ला दे सिखी माणा
जादे अमृत छक के सी ओ बन के सिंह शेर कर आया दिल डर गया शामे दा सारे टब्बर रौला पाया
आखण ਬਲਵੰਤ ਸਿੰਘਾ ਇਹ ਕੀ ਤੂੰ ਵਰਤਾ ਤਾ ਪਾਣਾ ਜਾਂ ਘਰ ਚੋਂ ਨਿਕਲ ਜਾ ਜਾਂ ਫਿਰ ਲਾ ਦੇ ਸਿੱਖੀ ਬਾਣਾ
ਅੱਗੇ ਹੀ ਹਿੰਦੂਆਂ ਨੂੰ ਉਹ ਤੱਕ ਗਏ ਮੁਸਲਮਾਨ ਨਹੀਂ ਜਰਦੇ ਹੈ ਯੋਰ ਹਕੂਮਤ ਦਾ ਵਾਧੇ ਰਹਿਣ ਹਮੇਸ਼ਾ ਕਰਦੇ
ਭਾਰਤ ਦੇ ਹਿੰਦੂਆਂ ਨੂੰ ਔਖਾ ਹੋ ਗਿਆ ਝੱਟ ਲੰਘਾਣਾ ਜਾਂ ਘਰ ਚੋਂ ਨਿਕਲ ਜਾਂ ਫਿਰ ਲਾ ਦੇ ਸਿੱਖੀ ਮਾਣਾ
ਤੂੰ ਦਾੜੀ ਕੇਸ ਰੱਖੇ ਤੂੰ ਦਾੜੀ ਕੇਸ ਰੱਖੇ ਬੋਧੀ ਰੱਖਣ ਦੇਣ ਨਾ ਸਾਨੂੰ ਤੂੰ ਤੇਗ ਗਾਤਰੇ ਪਾ ਉਹ ਚੈਲੰਜ ਕਰੇ ਮੌਤ ਨੂੰ ਕਾਨੂੰ
ਬੜਾ ਮਹਿੰਗਾ ਪੈ ਜਾਂਦਾ ਸੋਚੇ ਬਿਨਾ ਜੋ ਕਦਮੀ ਉਠਾਣਾ ਜਾਂ ਘਰ ਚੋਂ ਨਿਕਲ ਜਾਂ ਫਿਰ ਲਾ ਦੇ ਸਿੱਖੀ ਬਾਣਾ
ਫੇਰ ਗਿਆ ਢੰਡੋਰਾ ਹੈ ਉਹ ਭਾਰੇ ਮੁੱਲ ਸਿਰਾਂ ਦੇ ਪੈਂਦੇ ਦਿਨ ਰਾਤ ਅਜਾਗ ਸੁਣਿਆ ਸਿੰਘ ਲੁੱਕ ਛਿਪ ਕੇ ਰਹਿੰਦੇ
ਉਹ ਟੱਬਰ ਮੇਰੇ ਵਾਦੀ ਟੱਬਰ ਮਰਵਾ ਦੀ ਗਾ ਜੇ ਕੋਈ ਝਾੜ ਲਿਆਇਆ ਠਾਣਾ ਜਾਂ ਘਰ ਚੋਂ ਨਿਕਲ ਜਾਂ ਫਿਰ ਲਾ ਦੇ ਸਿੱਖੀ ਬਾਣਾ
ਸੁਣ ਲੈ ਬਲਵੰਤ ਸਿੰਘਾ ਔਖੀ ਬੜੀ ਨਭਾਉਣੀ ਸਿੱਖੀ ਜਿਸ ਮਾਰਗ ਤੁਰ ਪਿਆਏ ਉਹ ਸੁਣਿਆ ਇਹ ਖੰਡੇ ਤੋਂ ਤਿੱਖੀ
ਸਿੱਖੀ ਦੇ ਰਾਈਆਂ ਨੂੰ ਪੈਂਦਾ ਬਾਲ ਬੱਚਾ ਮਰਵਾਣਾ ਜਾਂ ਘਰ ਚੋਂ ਨਿਕਲ ਜਾਂ ਫਿਰ ਲਾ ਦੇ ਸਿੱਖੀ ਬਾਣਾ
ਜੋ ਹਾਕਮ ਦਬਾਬੇ ਦਾ ਉਹ ਸੁਣਿਆ ਉਹ ਪਾਪੀ ਹੈ ਪਹਾਰਾ ਜੇ ਚੜਕੇ ਆ ਗਿਆ ਉਹ ਸਾਡਾ ਨਹੀਂ ਕੋਈ ਚੱਲਣਾ ਚਾਰਾ
ਸਿੰਘ ਸੱਜਿਆ ਤੱਕ ਤੈਨੂੰ ਸਾਰਾ ਖਤਮ ਕਰਾ ਦੂ ਲਾਣਾ ਜਾਂ ਘਰ ਚੋਂ ਨਿਕਲ ਜਾਂ ਫਿਰ ਲਾ ਦੇ ਸਿੱਖੀ ਬਾਣਾ
ਰਾਹੇ ਜਾਂਦੀ ਮੌਤ ਤਾਈ ਉਹ ਵਾਜਾਂ ਮਾਰ ਨਾ ਕਦੇ ਬੁਲਾਈਏ ਸੱਚ ਕਿਆ ਸਿਆਣਿਆਂ ਨੇ ਨੀਵੇਂ ਹੋ ਕੇ ਝੱਟ ਲੰਘਾਈਏ
ਉਹ ਜਰਨੈਲ ਕਵੀ ਸ਼ਿਰਨੇ ਹਰ ਦਮ ਸੋਚ ਸਮਝ ਕੇ ਗਾਣਾ ਜਾਂ ਘਰ ਚੋਂ ਨਿਕਲ ਜਾਂ ਫਿਰ ਲਾ ਦੇ ਸਿੱਖੀ ਬਾਣਾ
ਕਪੂਰਥਲੇ ਤੋਂ ਕਰਤਾਰਪੁਰ ਨੂੰ ਜਾਈਏ ਤੇ ਰਸਤੇ ਵਿੱਚ ਕੁੱਗ ਮਝਾਰੀ ਪਿੰਡ ਆਉਂਦਾ ਸੀ ਸਮਾਂ ਆਉਣ ਉੱਤੇ ਮਝਾਰੀ ਪਿੰਡ ਦਾ ਨਾਮੋ ਨਿਸ਼ਾਨ ਮਿਟ ਗਿਆ ਤੇ ਕੁੱਗ ਪਿੰਡ ਅੱਜ ਵੀ ਆਬਾਦ ਹੈ ਇੱਥੋਂ ਦੇ ਰਹਿਣ ਵਾਲੇ ਬਹੁਤ ਅਮੀਰ ਸ਼ਾਹੂਕਾਰ ਸ਼ਾਮੇ ਨੇ ਆਪਣੇ ਪੁੱਤਰ ਨੂੰ ਆਖਿਆ ਬਲਵੰਤ ਸਿਆਂ ਜਾਂ ਸਿੱਖੀ ਰੱਖ ਲੈ ਤੇ ਜਾਂ ਪਰਿਵਾਰ ਰੱਖ ਲੈ ਜੇ ਘਰ ਵਿੱਚ ਰਹਿਣਾ ਹੈ ਸਿੱਖੀ ਬਾਣਾ ਉਤਾਰਨਾ ਪਵੇਗਾ ਕੇਸ ਕਟਾਉਣੇ ਪੈਣਗੇ ਤੇ ਜੇ ਸਿੰਘ ਰਹਿਣਾ ਹੈ ਫਿਰ ਕਰ ਤਿਆਗਣਾ ਪਵੇਗਾ ਸਿਰ ਝੁਕਾ ਕੇ ਭਾਈ ਬਲਵੰਤ ਸਿੰਘ ਨੇ ਆਖਿਆ ਹੇ ਬਾਪੂ ਜੀ ਬੰਦਾ ਵਾਰ ਵਾਰ ਦੁਨੀਆਂ ਤੇ ਨਹੀਂ ਆਉਂਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਜਿਹਨੇ ਸਾਰਾ ਸਰਬੰਸ ਸਾਡੇ ਉੱਤੋਂ ਨਿਸ਼ਾਵਰ ਕਰ ਦਿੱਤਾ ਮੈਂ ਘਰ ਤਾਂ ਛੱਡ ਦੇਵਾਂਗਾ ਲੇਕਿਨ ਸਿੱਖੀ ਨਹੀਂ ਤਿਆਗਾਂਗਾ ਇਤਿਹਾਸ ਵਿੱਚ ਲਿਖਿਆ ਦੋ ਪੁੱਤਰ ਸਨ ਸ਼ਾਹੂਕਾਰ ਦੇ ਇੱਕ ਬਲਵੰਤ ਔਰ ਦੂਸਰਾ ਕਲਵੰਤ ਤੀਸਰੀ ਧੀ ਹੈ ਜਿਹਦਾ ਇਤਿਹਾਸਕਾਰਾਂ ਨੇ ਇਤਿਹਾਸ ਵਿੱਚ ਸੁਰਸਤੀ ਨਾਂ ਲਿਖਿਆ ਹੈ ਬਹੁਤ ਸੁੰਦਰ ਹੋਣ ਕਾਰਨ ਲੋਕ ਉਹਨੂੰ ਸੁੰਦਰੀ ਜੀ ਕਿਹਾ ਕਰਦੇ ਸਨ ਉਹਨਾਂ ਵੇਲਿਆਂ ਵਿੱਚ ਛੋਟੀਆਂ ਛੋਟੀਆਂ ਕੁੜੀਆਂ ਦਾ ਲੋਕ ਵਿਆਹ ਕਰਦਿਆ ਕਰਦੇ ਸਨ ਪੰਜ ਪੰਜ ਛੇ ਛੇ ਸਾਲ ਖਲੋ ਕੇ ਬਾਅਦ ਵਿੱਚ ਲੋਕ ਧੀਆਂ ਦਾ ਮੁਕਲਾਵਾ ਤੋਰਿਆ ਕਰਦੇ ਸਨ ਇਸ ਸੁੰਦਰੀ ਭੈਣ ਨੇ ਵੀਰ ਬਲਵੰਤ ਕੋਲੋਂ ਪੰਜਾਂ ਬਾਣੀਆਂ ਦਾ ਨਿਤਨੇਮ ਸਿੱਖਿਆ ਹੋਇਆ ਸੀ ਜਦੋਂ ਉਹਦਾ ਅੰਮਾ ਜਾਇਆ ਘਰ ਤਿਆਗ ਕੇ ਤੁਰਨ ਲੱਗਾ ਭੈਣ ਨੇ ਪੱਲਾ ਅੱਡ ਕੇ ਆਖਿਆ ਵੀਰ ਬਲਵੰਤ ਸਿਆਂ ਠੀਕ ਹੈ ਤੈਨੂੰ ਮਾਂ ਪਿਓ ਨੇ ਛੱਡ ਦਿੱਤਾ ਹੈ ਭਰਾ ਨੇ ਛੱਡ ਦਿੱਤਾ ਹੈ ਤੂੰ ਇਹਨਾਂ ਨੂੰ ਛੱਡ ਦੇਵੀਂ तू मेरा अम्मा जाया प्राण किते भैन दा प्यार ना दिल विचों भुल जाई गल ना ला के भाई बलवंत सिंह ने आख्या हे भैने जदों भी याद करया करेंगी तैनू मैं मिलन वास्ते आया करांगा। सुंदरी ने हाथ जोड़ के आख्या वीर मेरा मकलावा तोरन लई जिस साल मेरा मकलावा जाना होया उस तरीक उत्ते तू आना चाहिए है। दिन वार नोट करके भाई बलवंत सिंह जी जथेदार श्याम सिंह जी नारले वाले दे जथे भी जाके शामिल हो गए हैं क्योंकि इस जथे तो इन्हें अमृत छकिया सी उच्चा आचरण है गुरबाणी पढ़ता है सेवा करता है इन्हां जथे विच प्यार बन गया कि यह जथेदार श्याम सिंह नारले वाले ने इस नौजवान नूं पगवट भरा बना लिया है। उधर समा आया सुंदरी का मकलावा लैण लई सुंदरी का पति सुंदरी का सहुरा ते होर रिश्तेदार पहुंचे हुए हैं घर विच रौनकां लगियां होईयां हन। साडा पेंडू सुभा है कि तुरंत तो पहला कुड़ी अपनियां सहेलियां नाल सैर करन लई एक बारी घर विचों बाहर जाया करदी है। सुंदरी गई है सहेलियां नाल सैर करन वास्ते बाग विच इतिहास कहिंदा है जलंधर दा नवाब मिर्जा अष्टबेग अपने साथियां सने शिकार खेडण वास्ते इस इलाके विच उतरिया होया सी उहदे तंबू लगे होए सन नाल दे साथियां नाल निखड़ के इहनूं त्रे ने जदों तंग कीता पिंड दे खूह तों कल्ला पानी पीण वास्ते आ गया है। जदों इहने खूह तों पानी पीता वापस लगा मुड़न इहदी निगाह पई कुड़ियां उत्ते सारिआं तों सुंदरी जवान ते सोहणी सी वेख के टुट पिआ है जालम भर के कलावा रोंदी करलांदी सुंदरी नूं सुट के घोड़े उत्ते जिवें जंगलां वल नूं लै गिआ इउं पेश कीता जा रिहा।
नाल लईके कुझ सहेलियां सुंदरी पई करदी सैर सी ਉਹ ਨੱਚਣ ਕੁੱਦਣ ਲੱਗੀਆਂ ਖੁਸ਼ੀਆਂ ਦੀ ਛਿੜ ਪਈ ਲਹਿਰ ਸੀ ਉਹ ਨੱਚਣ ਕੁੱਦਣ ਲੱਗੀਆਂ
ਉਹ ਖੁਸ਼ੀਆਂ ਵਿੱਚ ਨੱਚਦੀ ਕੂੰਜ ਨੂੰ ਆਵਾਜ਼ ਕਾਛੋਂ ਪੈ ਗਿਆਂ ਤੀ ਸ਼ਾਮੇ ਸ਼ਾਹੂ ਕਾਰ ਦੀ ਇੱਕ ਜਾਲਮ ਚੁੱਕ ਕੇ ਲੈ ਗਿਆ ਤੀ ਸ਼ਾਮੇ ਸ਼ਾਹੂ ਕਾਰ ਦੀ
ਨਾਲ ਲੈ ਕੇ ਕੁਝ ਸਹੇਲੀਆਂ ਸੁੰਦਰੀ ਪੀ ਕਰਦੀ ਸੈਰ ਸੀ ਉਹ ਨੱਚਣ ਕੁੱਦਣ ਲੱਗੀਆਂ ਖੁਸ਼ੀਆਂ ਦੀ ਛਿੜ ਪਈ ਲਹਿਰ ਸੀ ਉਹ ਨੱਚਣ ਕੁੱਦਣ ਲੱਗੀਆਂ
ਖੁਸ਼ੀਆਂ ਵਿੱਚ ਨੱਚਦੀ ਕੂੰਜ ਨੂੰ ਆਵਾਜ਼ ਕਾਛੋਂ ਪੈ ਗਿਆਂ ਤੀ ਸ਼ਾਮੇ ਸ਼ਾਹੂ ਕਾਰ ਦੀ ਇੱਕ ਜਾਲਮ ਚੁੱਕ ਕੇ ਲੈ ਗਿਆਂ ਤੀ ਸ਼ਾਮੇ ਸ਼ਾਹੂ ਕਾਰ ਦੀ
ਉਹ ਸੂਬਾ ਖਾਣ ਜਲੰਧਰੀ ਆਇਆ ਖੂਹ ਤੇ ਪਾਣੀ ਪੀਣ ਸੀ ਸੁੰਦਰੀ ਦੀ ਸੂਰਤ ਵੇਖ ਕੇ ਉਹਦੀ ਹੋ ਗਈ ਨੀਤ ਕਮੀਨ ਸੀ ਸੁੰਦਰੀ ਦੀ ਸੂਰਤ ਵੇਖ ਕੇ
ਉਹ ਗਿਰਿਆ ਸੀ ਅੱਖੀ ਲਾਕ ਤੂੰ ਉਲਟਾ ਹੀ ਸੋਚਣ ਪੈ ਗਿਆ ਤੀ ਸ਼ਾਮੇ ਸ਼ਾਹੂ ਕਾਰ ਦੀ ਇੱਕ ਜਾਲਮ ਚੁੱਕ ਕੇ ਲੈ ਗਿਆ ਤੀ ਸ਼ਾਮੇ ਸ਼ਾਹੂ ਔਰ ਦੀ
ਸੁੰਦਰੀ ਨੂੰ ਬਾਹੋਂ ਪਕੜੀ ਕੇ ਸੁੰਦਰੀ ਨੂੰ ਬਾਹੋਂ ਪਕੜੀ ਕੇ ਉਸ ਘੋੜੇ ਉੱਤੇ ਸੁੱਟਿਆ ਰਾਵਣ ਜੋ ਸੀਤਾ ਚੁੱਕ ਕੇ ਘਰ ਰਾਮ ਚੰਦਰ ਦਾ ਲੁੱਟਿਆ ਰਾਵਣ ਜੋ ਸੀਤਾ ਚੁੱਕ ਕੇ
ਉਹ ਸੁੰਦਰੀ ਦੇ ਸਿਰ ਦਾ ਤਾਜ ਜੋ ਪਲੰਘੇ ਤੇ ਬੈਠਾ ਰਹਿ ਗਿਆ ਤੀ ਸ਼ਾਮੇ ਸ਼ਾਹੂ ਕਾਰ ਦੀ ਇੱਕ ਜਾਲ ਮੈਂ ਚੁੱਕ ਕੇ ਲੈ ਗਿਆ ਤੀ ਸ਼ਾਮੇ ਸ਼ਾਹੂ ਕਾਰ ਦੀ
ਸੁੰਦਰੀ ਦੀ ਹਾਲਤ ਵੇਖ ਕੇ ਸਖੀਆਂ ਨੇ ਥਾਈ ਮਾਰੀਆਂ ਸੁਣ ਦਰਦ ਵੰਡਾ ਦੇ ਦਿਲਾਂ ਤੇ ਦੁੱਖਾਂ ਦੀਆਂ ਫਿਰਗੀਆਂ ਆਰੀਆਂ ਸੁਣ ਦਰਦ ਵੰਡਾ ਦੇ ਦਿਲਾਂ ਤੇ
ਉਹ ਪਿੰਡ ਸਾਰਾ ਸੁਣਦੇ ਸਾਰਹੀ ਪਾਣੀ ਵਿੱਚ ਜਾਣੋ ਬਹਿ ਗਿਆ ਤੀ ਸ਼ਾਮੇ ਸ਼ਾਹੂ ਕਾਰ ਦੀ ਇੱਕ ਜਾਲ ਮੈਂ ਚੁੱਕ ਕੇ ਲੈ ਗਿਆ ਤੀ ਸ਼ਾਮੇ ਸ਼ਾਹੂ ਕਾਰ ਦੀ
ਘਰ ਸ਼ਾਮੇ ਸ਼ਾਹੂ ਕਾਰ ਦੇ ਖੁਸ਼ੀਆਂ ਥਾਂ ਪੈਂਦੇ ਵੈਣ ਸੀ ਮਰਿਆਂ ਤੋਂ ਭੈੜਾ ਹੋ ਗਿਆ ਆਇਆ ਜੋ ਸੁੰਦਰੀ ਲੈਣ ਸੀ ਮਰਿਆਂ ਤੋਂ ਭੈੜਾ ਹੋ ਗਿਆ
ਮਾਂ ਕੰਦੀ ਮਾਰੇ ਟੱਕਰਾਂ ਮਾਂ ਕੰਦੀ ਮਾਰੇ ਟੱਕਰਾਂ ਦਿਲ ਉਸਦਾ ਪਾਟਣ ਡੈ ਗਿਆ ਤੀ ਸ਼ਾਮੇ ਸ਼ਾਹੂ ਕਾਰ ਦੀ ਇੱਕ ਜਾਲ ਮੈਂ ਚੁੱਕ ਕੇ ਲੈ ਗਿਆ ਤੀ ਸ਼ਾਮੇ ਸ਼ਾਹੂ ਕਾਰ ਦੀ
ਕੰਨਿਆਂ ਨੂੰ ਜ਼ਾਲਮ ਚੁੱਕ ਕੇ ਤੰਬੂਆਂ ਵੱਲ ਜਾਵੇ ਦੌੜਿਆ ਉਸ ਕਰਮਾ ਮਾਰੀ ਕਲੀ ਨੂੰ ਕੁਝ ਵੀ ਨਾ ਸੁੱਜਿਆ ਔੜਿਆ ਉਸ ਕਰਮਾ ਮਾਰੀ ਕਲੀ ਨੂੰ
ਆਖੀ ਵਾਂਗੀ ਦਰੋਪਤੀ ਇੱਜ਼ਤ ਨੂੰ ਖਤਰਾ ਪੈ ਗਿਆ ਤੀ ਸ਼ਾਮੇ ਸ਼ਾਹੂ ਕਾਰ ਦੀ ਇੱਕ ਜਾਲ ਮੈਂ ਚੁੱਕ ਕੇ ਲੈ ਗਿਆ ਤੀ ਸ਼ਾਮੇ ਸ਼ਾਹੂ ਕਾਰ ਦੀ
ਕੀ ਜੋਣਾ ਹਿੰਦੂ ਧਰਮ ਦਾ ਕੀ ਜੋਣਾ ਹਿੰਦੂ ਧਰਮ ਦਾ ਮੁਗਲਾਂ ਦਾ ਜ਼ੁਲਮੀ ਰਾਜ ਸੀ ਨਿੱਤ ਲੈਂਦੀ ਪੱਤ ਗਰੀਬ ਦੀ ਲੁੱਟੀ ਦੇ ਨਿੱਤ ਸੁਹਾਗ ਸੀ ਨਿੱਤ ਲੈਂਦੀ ਪੱਤ ਗਰੀਬ ਦੀ
ਉਹ ਜਰਨੈਲ ਕਵੀ ਸ਼੍ਰੀ ਲਿਖੇ ਕੀ ਜਦ ਸਭ ਕੁਝ ਹੀ ਹੋ ਤੈ ਗਿਆ ਤੀ ਸ਼ਾਮੇ ਸ਼ਾਹੂ ਕਾਰ ਦੀ ਇੱਕ ਜਾਲ ਮੈਂ ਚੁੱਕ ਕੇ ਲੈ ਗਿਆ ਤੀ ਸ਼ਾਮੇ ਸ਼ਾਹੂ ਕਾਰ ਦੀ
ਜ਼ਾਲਮ ਮਿਰਜ਼ਾ ਅਸ਼ਟ ਬੇਗ ਨੇ ਪਕੜ ਕੇ ਸੁੰਦਰੀ ਨੂੰ ਸੁੱਟ ਕੇ ਘੋੜੇ ਉੱਤੇ ਜਿਹੜੇ ਪਾਸੇ ਉਹਦੀ ਫੌਜ ਦੇ ਤੰਬੂ ਲੱਗੇ ਹੋਏ ਸੀ ਘੋੜਾ ਉਸ ਪਾਸੇ ਨੂੰ ਦੜਾ ਲਿਆ ਹੈ। ਇੱਧਰ ਸੁੰਦਰੀ ਦੀਆਂ ਸਹੇਲੀਆਂ ਸੁੰਦਰੀ ਦੀਆਂ ਭੈਣਾਂ ਤਾਂ ਹੀ ਮਾਰਦੀਆਂ ਹੋਈਆਂ ਜਦੋਂ ਘਰ ਵਿੱਚ ਦਾਖਲ ਹੋਈਆਂ, ਪਤਾ ਲੱਗਾ ਨਵਾਬ ਦੇ ਇਸ ਜ਼ੁਲਮ ਦਾ, ਸਾਰਾ ਪਰਿਵਾਰ ਕੰਧਾਂ ਨਾਲ ਟੱਕਰਾਂ ਮਾਰ ਮਾਰ ਕੇ ਰੋ ਰਿਹਾ ਸੀ। ਮਿੱਤਰੋ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘਾਂ ਤੋਂ ਪਹਿਲਾਂ ਪੰਜਾਬ ਦੀ ਦਸ਼ਾ ਐਸੀ ਸੀ। ਮੇਰਾ ਨਿਸ਼ਚਾ ਹੈ ਜੇ ਸੰਸਾਰ ਦੇ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਆਉਂਦੇ ਨਾ ਅੱਜ ਪੰਜਾਬ ਹੁੰਦਾ ਤੇ ਨਾ ਹਿੰਦੁਸਤਾਨ ਹੁੰਦਾ। ਜਿਵੇਂ ਸਾਡੇ ਚਾਰ ਚੁਫੇਰੇ ਇਸਲਾਮ ਦੇ 7 ਮੁਲਕ ਨੇ, 8ਵਾਂ ਸਾਡਾ ਦੇਸ਼ ਵੀ ਕੋਈ ਇਸਲਾਮੀ ਮੁਲਕ ਕਹਾਉਂਦਾ ਹੁੰਦਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਿੰਘਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਤੇ ਅੱਜ ਹਿੰਦੁਸਤਾਨ ਔਰ ਪੰਜਾਬ ਜਿੰਦਾ ਹੈ। ਯਾਦ ਰੱਖੋ, ਸਾਰਾ ਪਰਿਵਾਰ ਕੰਧਾਂ ਨਾਲ ਟੱਕਰਾਂ ਮਾਰ ਮਾਰ ਕੇ ਰੋ ਰਿਹਾ ਸੀ। ਸਾਰੇ ਪਿੰਡ ਵਾਸੀ ਭੱਜੇ ਆਏ ਹਨ, ਇਕੱਠੇ ਹੋਏ ਹਨ। ਪਿੰਡ ਦੇ ਮੋਹਤਬਰਾਂ ਵਿਚਾਰ ਬਣਾਈ ਕਿ ਚਲੋ ਨਵਾਬ ਦਾ ਚੱਲ ਕੇ ਤਰਲਾ ਮਾਰਦੇ ਹਾਂ, ਸ਼ਾਇਦ ਸਾਡੀ ਫਰਿਆਦ ਮੰਨ ਕੇ ਇਸ ਕੰਨਿਆਂ ਨੂੰ ਛੱਡ ਦੇਵੇਗਾ। ਪਿੰਡ ਦੇ ਮੁਖੀ ਤੁਰੇ ਹਨ, ਸ਼ਾਮਾ ਸ਼ਾਹੂਕਾਰ ਤੁਰਿਆ ਹੈ, ਸ਼ਾਮੇ ਦਾ ਜਵਾਈ ਤੁਰਿਆ ਹੈ, ਸ਼ਾਮੇ ਦਾ ਦੂਸਰਾ ਪੁੱਤਰ ਕੁਲਵੰਤ ਰਾਏ ਤੁਰਿਆ ਹੈ। ਗਏ ਹਨ ਨਵਾਬ ਦੇ ਤੰਬੂ ਦੇ ਨਜ਼ਦੀਕ, ਬਾਹਾਂ ਬੰਨ ਕੇ, ਮੁਸ਼ਕਾਂ ਬੰਨ ਕੇ। ਬੀਬੀ ਸੁੰਦਰੀ ਨੂੰ ਉਹਨੇ ਤੰਬੂ ਵਿਚਾਲੇ ਬਿਠਾਇਆ ਹੋਇਆ ਸੀ, ਆਪ ਪਲੰਘੇ ਉੱਤੇ ਆਕੜ ਕੇ ਬੈਠਾ ਹੋਇਆ ਹੈ। ਸਾਰੀ ਪਿੰਡ ਦੀ ਪੰਚਾਇਤ ਨੇ ਸਿਰ ਤੋਂ ਪੱਗਾਂ ਉਤਾਰ ਕੇ ਮੂੰਹ ਵਿੱਚ ਕਾ ਲੈ ਕੇ ਆਖਿਆ, ਹੇ ਸਰਕਾਰ ਸਾਡੇ ਉੱਤੇ ਰਹਿਮ ਕਰੋ, ਇੰਨਾ ਅਨਰਥ ਨਾ ਕਰੋ। ਇਹ ਕੰਨਿਆ ਵਿਆਹੀ ਹੋਈ ਹੈ, ਇਹਦੇ ਸਿਰ ਦਾ ਸਾਈ ਇਹਦਾ ਮੁਕਲਾਵਾ ਲੈਣ ਵਾਸਤੇ ਆਇਆ, ਸਾਡੀ ਬਹੁਤ ਵੱਡੀ ਬੇਇੱਜ਼ਤੀ ਹੈ, ਅਸੀਂ ਤਰਲੇ ਲੈਣ ਵਾਸਤੇ ਆਏ ਹਾਂ, ਬੇਨਤੀ ਕਰਨ ਵਾਸਤੇ ਆਏ ਹਾਂ ਕਿ ਇਸ ਕੰਨਿਆ ਨੂੰ ਛੱਡ ਦਿੱਤਾ ਜਾਏ। ਸਾਡੇ ਪਿੰਡ ਦਾ ਚੱਕਰ ਲਾ ਕੇ ਵੇਖ ਲਓ, ਕੋਈ ਵੀ ਮੁਟਿਆਰ ਧੀ ਤੁਹਾਨੂੰ ਚੰਗੀ ਲੱਗ ਜਾਏ ਉਸਦੇ ਨਾਲ ਤੁਹਾਡਾ ਵਿਆਹ ਕਰ ਦਿੱਤਾ ਜਾਏਗਾ, ਪਰ ਸਾਡਾ ਨੱਕ ਨਾ ਵਡਾਓ, ਕਿਰਪਾ ਕਰਕੇ ਸਾਨੂੰ ਬਖਸ਼ ਦਿਓ। ਜਦੋਂ ਇੰਨੀ ਕਹਿ ਕੇ ਸ਼ਾਮੇ ਸ਼ਾਹੂਕਾਰ ਨੇ ਸਿਰ ਵਾਲੀ ਪੱਗ ਉਹਦੇ ਚਰਨਾਂ 'ਤੇ ਰੱਖਣ ਦਾ ਯਤਨ ਕੀਤਾ, ਹੰਕਾਰੀ ਨਵਾਬ ਨੇ ਛਿੱਤਰ ਨਾਲ ਠਕਰਾ ਕੇ ਪੱਗ ਦੂਰ ਸੁੱਟ ਦਿੱਤੀ। ਮੁੱਛ ਨੂੰ ਵੱਟ ਦੇ ਕੇ ਆਖਿਆ, ਉਹ ਬਾਹਮਣਾ ਮੇਰੇ ਤੋਂ ਚੰਗਾ ਜਵਾਈ ਤੈਨੂੰ ਦੁਨੀਆ ਵਿੱਚ ਮਿਲ ਹੀ ਨਹੀਂ ਸਕੇਗਾ, ਕੀ ਮੈਂ ਤੇਰੀ ਧੀ ਨੂੰ ਖਾ ਲੈਣ ਲੱਗਾ ਹਾਂ? ਇਹ ਮੇਰਿਆਂ ਮਹਿਲਾਂ ਦਾ ਸ਼ਿੰਗਾਰ ਬਣੇਗੀ, ਮੈਂ ਨਹੀਂ ਮੋੜਾਂਗਾ। ਸ਼ਾਹੂਕਾਰ ਦਾ ਪੁੱਤਰ ਉੱਠਿਆ, ਉਹਨੇ ਆਖਿਆ, ਜਨਾਬ ਅਸੀਂ ਸੁੰਦਰੀ ਦੇ ਨਾਲ ਪੈਸੇ ਤੋਲ ਕੇ ਦੇਣ ਵਾਸਤੇ ਹਾਂ, ਤਿਆਰ ਹਾਂ, ਜੇਕਰ ਸੁੰਦਰੀ ਨੂੰ ਛੱਡ ਦਿੱਤਾ ਜਾਏ। ਉਹਨੇ ਝਿੜਕੇ ਬਹਾ ਦਿੱਤਾ, ਅੱਗੇ ਤਾਂ ਮੈਂ ਤੁਹਾਡੀ ਕੰਨਿਆਂ ਲੈ ਕੇ ਆਇਆ ਹਾਂ, ਹੁਣ ਮੈਨੂੰ ਗੁੱਸਾ ਆ ਗਿਆ ਅਤੇ ਤੁਹਾਡਾ ਘਰ ਵੀ ਲੁੱਟ ਲਿਆ ਜਾਏਗਾ। ਸੁੰਦਰੀ ਦਾ ਪਤੀ ਉੱਠਿਆ, ਇਹਨੇ ਆਖਿਆ, ਜਨਾਬ ਜੇ ਪੈਸੇ ਪ੍ਰਵਾਨ ਨਹੀਂ, ਜਿੰਨਾ ਆਖੋ ਸੋਨਾ ਅਤੇ ਚਾਂਦੀ ਅਸੀਂ ਸਾਰੇ ਰਿਸ਼ਤੇਦਾਰੀ ਵਿੱਚੋਂ ਇਕੱਠੀ ਕਰਕੇ ਇਸ ਮਟਿਆਰ ਦੇ ਨਾਲ ਤੋਲ ਕੇ ਦੇਣ ਵਾਸਤੇ ਤਿਆਰ ਹਾਂ, ਪਰ ਸਾਡੀ ਇੱਜ਼ਤ ਦਾ ਸਵਾਲ ਹੈ। ਅੱਗ ਲੱਗ ਗਈ ਨਵਾਬ ਨੂੰ, ਉਹਨੇ ਆਖਿਆ, ਕਾਕਾ ਘਾਬਰਨਾ, ਕਿਸੇ ਦਿਨ ਤੇਰੇ ਪਿੰਡ ਵੀ ਚੱਕਰ ਲਾਊਂਗਾ, ਵੇਖ ਲਓ ਤੁਹਾਡੇ ਲੋਕਾਂ ਕੋਲ ਕਿੰਨਾ ਕੁ ਸੋਨਾ ਚਾਂਦੀ ਹੈ, ਉਹ ਵੀ ਅਸੀਂ ਲੋਕ ਲੈ ਆਵਾਂਗੇ। ਪੰਚਾਇਤ ਵਾਲਿਆਂ ਨੂੰ ਆਖਿਆ, ਜੇ ਜਾਨ ਚਾਹੀਦੀ ਆ ਤਾਂ ਚਲੇ ਜਾਓ, ਜੇ ਮੇਰੇ ਸਾਥੀ ਸ਼ਿਕਾਰ ਖੇਡ ਕੇ ਵਾਪਸ ਆ ਗਏ ਤਾਂ ਤੁਹਾਡੇ ਟੋਟੇ ਕਰ ਦਿੱਤੇ ਜਾਣਗੇ। ਜਾਨ ਬਚਾ ਕੇ ਪੰਚਾਇਤ ਵਾਲੇ ਪਿੰਡ ਨੂੰ ਮੁੜਨ ਲੱਗੇ ਹਨ, ਅਤੇ ਨਾਲ ਹੀ ਨਵਾਬ ਨੇ ਆਖਿਆ, ਆਪਦੀ ਧੀ ਨੂੰ ਸਮਝਾ ਜਾ ਕਿ ਮੇਰੇ ਅੱਗੇ ਕੋਈ ਅੜੀ ਫੜੀ ਨਾ ਕਰੇ, ਇਸਲਾਮ ਪ੍ਰਵਾਨ ਕਰ ਲਏ ਅਤੇ ਮੇਰੇ ਨਾਲ ਵਿਆਹ ਕਰਾ ਲਏ। ਸੁੰਦਰੀ ਨੇ ਪਿਓ ਨੂੰ ਇਸ਼ਾਰਾ ਕੀਤਾ, ਨੇੜੇ ਹੋਇਆ ਪਿਤਾ ਅੱਖਾਂ 'ਚੋਂ ਹੰਝੂ ਡੋਲ ਕੇ ਆਖਿਆ, ਬਾਪੂ ਤੁਹਾਡੇ ਵੱਸ ਦੀ ਗੱਲ ਨਹੀਂ, ਤੁਸੀਂ ਮੇਰੀਆਂ ਜੰਜੀਰਾਂ ਨਹੀਂ ਤੋੜ ਸਕੋਗੇ। ਮੇਰੇ ਬਲਵੰਤ ਵੀਰ ਨੇ ਮੇਰੇ ਨਾਲ ਇਕਰਾਰ ਕੀਤਾ ਸੀ, ਪਤਾ ਨਹੀਂ ਸਿੰਘਾਂ ਉੱਤੇ ਕੀ ਭੀੜ ਪਈ ਹੈ, ਉਹ ਆ ਨਹੀਂ ਸਕਿਆ। ਮੈਂ ਫਰਿਆਦ ਕਰਦੀ ਹਾਂ, ਮੇਰਾ ਕਿਸਮ ਦੁਆਰੀ ਦਾ ਮੇਰਾ ਸੁਨੇਹਾ ਮੇਰੇ ਭਰਾ ਬਲਵੰਤ ਸਿੰਘ ਤੱਕ ਪਹੁੰਚਾ ਦਿੱਤਾ ਜਾਏ। ਜੋ ਕੁਝ ਬੀਬੀ ਸੁੰਦਰੀ ਨੇ ਆਖਿਆ ਜਰਨੈਲ ਸਿੰਘ ਸਭਰਾ ਦੇ ਸਾਥੀ ਇਉਂ ਪੇਸ਼ ਕਰ ਰਹੇ।
ਕਿਉਂ ਤਰ ਲੈ ਲੈਂਦਾ ਬਾਬਲਾ ਨੇ ਨਾ ਚੋਂ ਸੁੱਟ ਕੇ ਨੀਰ ਨੂੰ, ਵੇ ਮੇਰੀ ਦਰਦ ਕਹਾਣੀ ਦੱਸਦੀ ਮੇਰੇ ਅੰਮਾ ਜਾਏ ਵੀਰ ਨੂੰ ਮੇਰੀ ਦਰਦ ਕਹਾਣੀ। ਜਦ ਸ਼ਾਮੇ ਸ਼ਾਹੂ ਕਾਰ ਨੇ ਰੋ ਰੋ ਕੇ ਮਿਣਤਾਂ ਕੀਤੀਆਂ, ਪੱਗ ਵੀ ਪਰ ਸੋਹਣੀ ਨਾ ਬਦੀ ਨੀਤੀਆਂ, ਉਹ ਤੱਕ ਰੋ ਕੇ ਬੀਬੀ ਸੁੰਦਰੀ ਏਦਾਂ ਬਣਾਉਂਦੀ ਧੀਰ ਨੂੰ, ਵੇ ਮੇਰੀ ਦਰਦ ਕਹਾਣੀ ਦੱਸਦੀ ਮੇਰੇ ਅੰਮਾ ਜਾਏ ਵੀਰ ਨੂੰ ਮੇਰੀ ਦਰਦ ਕਹਾਣੀ। ਗੱਲ ਸੁਣ ਲੈ ਬਾਬਲ ਮੇਰੀਆ ਕਦੇ ਰੋਇਆ ਰੱਬ ਨਹੀਂ ਰੀਜਣਾ, ਲੱਖ ਤਰਲੇ ਕਰ ਲੈ ਖਾਨ ਦੇ ਨਹੀਂ ਪੱਥਰੀ ਦੇ ਲੱਪ ਸੀਜਣਾ, ਇਹ ਜਾਲ ਮਚਾਉਂਦੇ ਬੀਜਣਾ ਕੇਲੇ ਦੇ ਸੰਗ ਕਰੀਰ ਨੂੰ, ਵੇ ਮੇਰੀ ਦਰਦ ਕਹਾਣੀ ਦੱਸ ਨਹੀਂ ਮੇਰੇ ਅੰਮਾ ਜਾਏ ਵੀਰ ਨੂੰ ਮੇਰੀ ਦਰਦ ਕਹਾਣੀ। ਹਿੰਦੂਆਂ ਦੇ ਸਿਰ ਤੇ ਮੋਮਨਾ ਹਿੰਦੂਆਂ ਦੇ ਸਿਰ ਤੇ ਮੋਮਨਾ ਸਦੀਆਂ ਤੋਂ ਦਹਿਸ਼ਤ ਪਾ ਲਈ, ਅੰਨ ਦੌਲਤ ਇੱਜ਼ਤ
ਗੁਲਾਮ ਦੀ ਲੁੱਟ ਲੁੱਟ ਕੇ ਮੁਗਲਾਂ ਖਾ ਲਈ।
ਕਿਸੇ ਰਾਜਪੂਤ ਵਿੱਚ ਹਿੰਮਤ ਨਹੀਂ ਜੋ ਚੁੱਕ ਲੜੇ ਸ਼ਮਸ਼ੀਰ ਨੂੰ ਵੇ।
ਮੇਰੀ ਦਰਦ ਕਹਾਣੀ ਦੱਸ ਦੇ ਮੇਰੇ ਅੰਮਾ ਜਾਏ ਵੀਰ ਨੂੰ ਮੇਰੀ ਦਰਦ ਕਹਾਣੀ।
ਅੱਜ ਹੁੰਦਾ ਵੀਰ ਬਲਵੰਤ ਜੇ ਨਾ ਭੈਣ ਦਾ ਦੁੱਖ ਸਹਾਰਦਾ।
ਗੈਰਤ ਬਦਲੇ ਸੂਰਮਾ ਜਾਂ ਮਰ ਜਾਂਦਾ ਜਾਂ ਮਾਰਦਾ।
ਤੁਸਾਂ ਘਰ ਚੋਂ ਕੱਢ ਕੇ ਉਸ ਨੂੰ ਕੀਤਾ ਹੈ ਬਹੁਤ ਤਕਸੀਰ ਨੂੰ ਵੇ।
ਮੇਰੀ ਦਰਦ ਕਹਾਣੀ ਦੱਸ ਦੇ ਮੇਰੇ ਅੰਮਾ ਜਾਏ ਵੀਰ ਨੂੰ ਮੇਰੀ ਦਰਦ ਕਹਾਣੀ।
ਮੇਰਾ ਮਕਲਾਵਾ ਤੋਰ ਨੇ ਆਉਣਾ ਤਾਂ ਉਸ ਜ਼ਰੂਰ ਸੀ।
ਪਰ ਪੀੜ ਬਣੀ ਹੈ ਪੰਥ ਤੇ ਹੋਵੇਗਾ ਓ ਮਜੀ ਬੂਰ ਜੀ।
ਉਹ ਸਿਰ ਦੇ ਕੇ ਚਾਉਂਦੇ ਬਦਲਨੀ ਸਿੰਘ ਭਾਰਤ ਦੀ ਤਸਵੀਰ ਨੂੰ ਵੇ।
ਮੇਰੀ ਦਰਦ ਕਹਾਣੀ ਦੱਸ ਦੇ ਮੇਰੇ ਅੰਮਾ ਜਾਏ ਵੀਰ ਨੂੰ ਮੇਰੀ ਦਰਦ ਕਹਾਣੀ।
ਤੂੰ ਸੁਨੇਹਾ ਖਲ ਕੇ ਉਸ ਨੂੰ ਜਲਦੀ ਅੱਜ ਪਿੰਡ ਬੁਲਾ ਲਵੀ।
ਦੁੱਖਾਂ ਵਿੱਚ ਫਸ ਗਈ ਪੈਣ ਦਾ ਕਈ ਵੀਰਾ ਦਰਦ ਵੰਡਾ ਲਵੀ।
ਬੜਾ ਔਖਾ ਵਾਪਸ ਪਰਤਨਾ ਛੁੱਟ ਗਏ ਕਮਾਨੋ ਤੀਰ ਨੂੰ ਵੇ।
ਮੇਰੀ ਦਰਦ ਕਹਾਣੀ ਦੱਸ ਦੇ ਮੇਰੇ ਅੰਮਾ ਜਾਏ ਵੀਰ ਨੂੰ ਮੇਰੀ ਦਰਦ ਕਹਾਣੀ।
ਹੋ ਬਲਵੰਤ ਬਿਨਾ ਨਾ ਕਿਸੇ ਨੇ ਮੁਗਲਾਂ ਨਾਲ ਮੱਥਾ ਲਾਵਣਾ। ਬਲਵੰਤ ਬਿਨਾ ਨਾ ਕਿਸੇ ਨੇ ਮੁਗਲਾਂ ਨਾਲ ਮੱਥਾ ਲਾਵਣਾ।
ਜਰਨੈਲ ਕਵੀ ਸ਼੍ਰੀ ਉਸ ਦਾ ਚੁੰਦਾ ਇਤਿਹਾਸ ਬਣਾਵਣਾ।
ਜਦ ਪਤਾ ਉਸ ਨੂੰ ਲੱਗਿਆ ਆਵੇਗਾ ਖੱਤ ਵਹੀਰ ਨੂੰ ਵੇ।
ਮੇਰੀ ਦਰਦ ਕਹਾਣੀ ਦੱਸ ਦੇ ਮੇਰੇ ਅੰਮਾ ਜਾਏ ਵੀਰ ਨੂੰ ਮੇਰੀ ਦਰਦ ਕਹਾਣੀ।
ਸਾਰੀ ਪੰਚਾਇਤ ਛਾਵੇਂ ਸ਼ਾਹੂਕਾਰ ਦੇ ਸਮੇਤ ਵਾਪਸ ਮੁੜ ਆਈ ਹੈ। ਬੀਬੀ ਸੁੰਦਰੀ ਦਾ ਸੁਨੇਹਾ ਕਿੰਨੇ ਦੇਣਾ ਸੀ? ਘਰ ਵਿੱਚ ਆ ਕੇ ਸਲਾਹ ਬਣਾਈ ਕਿ ਸੁੰਦਰੀ ਕਹਿੰਦੀ ਸੀ ਬਲਵੰਤ ਸਿੰਘ ਨੂੰ ਬੁਲਾ ਲਿਆ ਜਾਏ। ਬਲਵੰਤ ਦੀ ਮਾਂ ਨੇ ਹੱਥ ਜੋੜ ਕੇ ਆਖਿਆ ਵੇਖੋ ਹੋਰ ਕੋਈ ਪੁਆੜਾ ਨਾ ਖੜਾ ਕਰ ਦਿਓ। ਇੱਕ ਦੁੱਖ ਤਾਂ ਸਾਨੂੰ ਸੁੰਦਰੀ ਵਾਲਾ ਮੌਤ ਤੋਂ ਭੈੜਾ ਹੈ ਤੇ ਦੂਸਰੀ ਮੌਤ ਜਦੋਂ ਬਲਵੰਤ ਸਿੰਘ ਸਾਡੇ ਘਰ ਵਿੱਚ ਆ ਗਿਆ ਫਿਰ ਨਵਾਬ ਸਾਡਾ ਸਾਰਾ ਪਰਿਵਾਰ ਮਾਰ ਕੇ ਰੱਖ ਦੇਵੇਗਾ। ਉਧਰ ਕਾਨੂੰ ਆਂਡੇ ਸ਼ੰਭ ਵਿੱਚ ਬੈਠੇ ਹੋਏ ਬਹਾਦਰ ਬਲਵੰਤ ਸਿੰਘ ਨੇ ਆਪਣੀ ਜੇਬ ਵਿੱਚੋਂ ਕੱਢਿਆ ਹੈ ਕਾਗਜ਼, ਪੜ੍ਹਿਆ ਕਿ ਮੇਰੀ ਭੈਣ ਦੇ ਮਕਲਾਵੇ ਦੇ ਦਿਨ ਆ ਗਏ ਹਨ। ਗਿਆ ਹੈ ਜਥੇਦਾਰ ਦੇ ਸਾਹਮਣੇ, ਬੇਨਤੀ ਕਰਨ ਲੱਗਾ, ਕਹਿੰਦਾ ਖਾਲਸਾ ਜੀ ਕਈ ਮਹੀਨੇ ਹੋ ਗਏ ਨੇ ਮੈਨੂੰ ਪਿੰਡੋਂ ਆਇਆ, ਮੈਂ ਕਦੇ ਪਿੰਡ ਵਾਪਸ ਨਹੀਂ ਗਿਆ, ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਮੈਨੂੰ ਬਹੁਤ ਜ਼ਰੂਰੀ ਕੰਮ ਹੈ ਅਤੇ ਪਿੰਡ ਨੂੰ ਭੇਜਿਆ ਜਾਏ। ਸਿੰਘਾਂ ਨੇ ਜਥੇਦਾਰ ਸ਼ਾਮ ਸਿੰਘ ਨਾਰਲੇ ਵਾਲੇ ਦੇ ਪੇਸ਼ ਕੀਤਾ। ਨਾਰਲੇ ਵਾਲੇ ਜਥੇਦਾਰ ਨੇ ਗੱਲਾਂ ਲਾ ਕੇ ਸ਼ਾਮ ਸਿੰਘ ਨੇ ਪੁੱਛਿਆ ਬਲਵੰਤ ਸਿਆ ਜਿਉਂ ਆਇਆ, ਕਦੇ ਪਿੰਡ ਜਾਣ ਦਾ ਨਾਂ ਹੀ ਨਹੀਂ ਲਿਆ ਤੇ ਹੁਣ ਤਾਂ ਗਸ਼ਤੀ ਫੌਜਾਂ ਲਾਹੌਰ ਤੋਂ ਸਾਨੂੰ ਮਾਰਨ ਵਾਸਤੇ ਚੜ ਪਈਆਂ ਨੇ ਤੇ ਹੁਣ ਤੂੰ ਪਿੰਡ ਕਾਹਦੇ ਲਈ ਜਾਂਦਾ? ਇਉਂ ਜਾਪਦਾ ਕਿ ਜਿਵੇਂ ਜੰਗਲਾਂ ਵਿੱਚ ਰਹਿਣਾ ਤੈਨੂੰ ਪਸੰਦ ਨਹੀਂ ਹੋਵੇਗਾ। ਪਰੇ ਮਨ ਦੇ ਨਾਲ ਜਥੇਦਾਰ ਦੇ ਸਾਹਮਣੇ ਭਾਈ ਬਲਵੰਤ ਸਿੰਘ ਨੇ ਆਖਿਆ ਜਥੇਦਾਰ ਜੀ ਜਿੱਦਣ ਮੈਂ ਘਰ ਤੋਂ ਤੁਰਿਆ ਹਾਂ ਗੁਰੂ ਤੋਂ ਬਿਨਾਂ ਮੇਰਾ ਕੋਈ ਨਹੀਂ, ਨਾ ਮੇਰੀ ਮਾਂ ਹੈ, ਨਾ ਮੇਰਾ ਪਿਓ ਹੈ, ਨਾ ਮੇਰਾ ਭਰਾ ਹੈ, ਕਿਉਂਕਿ ਸਾਰੇ ਪਰਿਵਾਰ ਨੇ ਮੈਨੂੰ ਧੱਕੇ ਮਾਰ ਕੇ ਘਰ ਵਿੱਚੋਂ ਕੱਢ ਦਿੱਤਾ ਹੈ, ਲੇਕਿਨ ਇੱਕ ਭੈਣ ਹੈ ਜਿਹਦੇ ਨਾਲ ਵਾਅਦਾ ਕੀਤਾ ਹੈ, ਉਹਦਾ ਮਕਲਾਵਾ ਤੋਰਨ ਜਾਣਾ ਹੈ। ਅਗਲੇ ਮਨੇ ਸੁਣੋ, ਇਉਂ ਪੇਸ਼ ਕੀਤਾ ਜਾ ਰਿਹਾ। ਕਾਨੂੰ ਆਂਡੇ ਸ਼ੰਭ ਵਿੱਚ ਭਾਈ ਬਲਵੰਤ ਸਿੰਘ ਜੀ ਜਥੇਦਾਰ ਸ਼ਾਮ ਸਿੰਘ ਨਾਰਲਾ ਦੇ ਪੇਸ਼ ਹੋ ਕੇ ਪਿੰਡ ਨੂੰ ਆਉਣ ਲਈ ਭੈਣ ਦਾ ਮਕਲਾਵਾ ਤੋੜਨ ਲਈ ਜਿਵੇਂ ਬੇਨਤੀ ਕਰ ਰਿਹਾ, ਉਸ ਵੇਲੇ ਦੇ ਸਵਾਲ ਜਵਾਬ ਉੱਤਰ ਤੇ ਪ੍ਰਸ਼ਨ ਹੇ ਇਉਂ ਪੇਸ਼ ਕੀਤੇ ਜਾ ਰਹੇ ਨੇ।
ਉਹ ਜਦ ਭੈਣ ਦੀ ਜਾਂ ਵੀਰ ਤਾਈ ਆਈ ਹੈ, ਚਿੱਠੀ ਪੜੀ ਜਿਹੜੀ ਜੇਬ ਵਿੱਚ ਪਾਈ ਹੈ, ਸੋਚ ਸੂਰਮੇ ਨੇ ਦਿਲ ਚ ਦੜਾਈ ਹੈ, ਮੰਗੇ ਆਗਿਆ ਸਿੰਘਾਂ ਤੋਂ ਗਾਲ ਪੱਲਾ ਡਾਰ ਜੀ ਦੇਵੋ ਆਗਿਆ, ਜਾਣਾ ਪਿੰਡ ਨੂੰ ਹੁਕਮ ਦੇਵੋ ਜਥੇਦਾਰ ਜੀ, ਜਾਣਾ ਪਿੰਡ ਨੂੰ।
ਅੱਗੋਂ ਜਥੇਦਾਰ ਬੋਲਦਾ ਪਿਆਰਨਾ, ਧੋਖਾ ਕਰੀਏ ਨਾ ਪੱਗ ਵਾਟੀਆਰਨਾ, ਮਾੜਾ ਹੁੰਦਾ ਹੈ ਜਵਾਨੋ ਸਿੰਘਾ ਹਾਰਨਾ, ਮੈਨੂੰ ਜਾਪ ਕਿਸੇ ਗੱਲੋਂ ਦੇਖੀ ਯਾਰ ਸਿੰਘਾ, ਤੂੰ ਹੋਇਆ ਕਿਹੜੀ ਗੱਲੋਂ, ਕਿਹੜੀ ਗੱਲੋਂ ਪਿੰਡ ਨੂੰ ਤਿਆਰ ਸਿੰਘਾ, ਤੂੰ ਹੋਇਆ ਕਿਹੜੀ ਗੱਲੋਂ।
ਜਦ ਭੈਣ ਦੀ ਜਾਂ ਵੀਰ ਤਾਈ ਆਈ ਹੈ, ਚਿੱਠੀ ਪੜੀ ਜਿਹੜੀ ਜੇਬ ਵਿੱਚ ਪਾਈ ਹੈ, ਸੋਚ ਸੂਰਮੇ ਨੇ ਦਿਲ ਚ ਦੜਾਈ ਹੈ, ਮੰਗੇ ਆਗਿਆ ਸਿੰਘਾਂ ਤੋਂ ਗਾਲ ਪੱਲਾ ਡਾਰ ਜੀ, ਜਾਣਾ ਪਿੰਡ ਨੂੰ, ਜਾਣਾ ਪਿੰਡ ਨੂੰ, ਹੁਕਮ ਦੇਵੋ ਜਥੇਦਾਰ ਜੀ, ਜਾਣਾ ਪਿੰਡ ਨੂੰ।
ਅੱਗੋਂ ਜਥੇਦਾਰ ਬੋਲਦਾ ਪਿਆਰਨਾ, ਧੋਖਾ ਕਰੀਏ ਨਾ ਪੱਗ ਵਾਟੀਆਰਨਾ, ਮਾੜਾ ਹੁੰਦਾ ਹੈ ਜਵਾਨੋ ਸਿੰਘਾ ਹਾਰਨਾ, ਮੈਨੂੰ ਜਾਪ ਕਿਸੇ ਗੱਲੋਂ ਦੁੱਖ ਯਾਰ ਸਿੰਘਾ, ਤੂੰ ਹੋਇਆ ਕਿਹੜੀ ਗੱਲੋਂ, ਕਿਹੜੀ ਗੱਲੋਂ ਪਿੰਡ ਨੂੰ ਤਿਆਰ ਸਿੰਘਾ, ਤੂੰ ਹੋਇਆ ਕਿਹੜੀ ਗੱਲੋਂ।
ਜਦੋਂ ਘਰੋਂ ਮੈਨੂੰ ਮਾਪਿਆਂ ਨੇ ਕੱਢਿਆ, ਸੁੱਖਾਂ ਵਸਦਾ ਨਗਰ ਜਦੋਂ ਛੱਡਿਆ, ਉਦੋਂ ਭੈਣ ਦੇ ਪਿਆਰ ਪੱਲਾ ਅੱਡਿਆ, ਕੀਤਾ ਤੁਰਦੇ ਨੇ ਉਹਦੇ ਨਾਲ ਇਕਰਾਰ ਜੀ, ਜਾਣਾ ਪਿੰਡ ਨੂੰ, ਜਾਣਾ ਪਿੰਡ ਨੂੰ, ਹੁਕਮ ਦੇਵੋ ਜਥੇਦਾਰ ਜੀ, ਮੈਂ ਜਾਣਾ ਪਿੰਡ ਨੂੰ।
ਸੌਖਾ ਖਾਲਸਾ ਨਾ ਸਿੱਖੀ ਨੂੰ ਨਭਾਉਣਾ ਏ, ਪੁੰਜੇ ਸੋਣਾ ਪੈਂਦਾ ਮੱਛਰ ਲੜਾਉਣਾ ਏ, ਪੈਂਦਾ ਭੁੱਖਿਆਂ ਨੂੰ ਵਕਤੀ ਟਪਾਉਣਾ ਏ, ਕਦੇ ਭੁੱਲ ਜਾਈ ਨਾ ਜੀਤ ਤੇਜ ਯਾਰ ਸਿੰਘਾ, ਤੂੰ ਹੋਇਆ ਕਿਹੜੀ ਗੱਲੋਂ, ਕਿਹੜੀ ਗੱਲੋਂ ਪਿੰਡ ਨੂੰ ਤਿਆਰ ਸਿੰਘਾ, ਤੂੰ ਹੋਇਆ ਕਿਹੜੀ ਗੱਲੋਂ।
ਮੇਰਾ ਖਾਲਸਾ ਜੀ ਤੁਸਾਂ ਅੱਗੇ ਜੋਰ ਨਾ, ਮੇਰਾ ਖਾਲਸਾ ਜੀ ਤੁਸਾਂ ਅੱਗੇ ਜੋਰ ਨਾ, ਭੈਣ ਸੁੰਦਰੀ ਨੂੰ ਹੱਥੀ ਜਾ ਕੇ ਤੋਰਨਾ, ਕੋਈ ਵੀ ਪਿੰਡ ਵਿੱਚ ਮੈਨੂੰ ਕੰਮ ਹੋਰਨਾ, ਮੰਗੇ ਦੇ ਦਿਓ ਸਿਰਫ ਦੇਣ ਤਿੰਨ ਚਾਰ ਜੀ, ਜਾਣਾ ਪਿੰਡ ਨੂੰ, ਜਾਣਾ ਪਿੰਡ ਨੂੰ, ਹੁਕਮ ਦੇਵੋ ਜਥੇਦਾਰ ਜੀ, ਮੈਂ ਜਾਣਾ ਪਿੰਡ ਨੂੰ।
ਜਹਾ ਤੋਰ ਮਕਲਾਵਾ ਹੱਥੀ ਪੈਣ ਦਾ, ਬਹੁਤਾ ਮਾਨ ਨਾ ਬਣਾਲੀ ਪਿੰਡ ਰਹਿਣ ਦਾ, ਉੱਤੋਂ ਸਮਾਂ ਹੈ ਸਿਰਾਂ ਦੇ ਮੁੱਲ ਪੈਣ ਦਾ, ਰੱਖੀ ਪੈਣ ਕੇ ਹਮੇਸ਼ਾ ਹਥਿਆਰ ਸਿੰਘਾ, ਤੂੰ ਹੋਇਆ ਕਿਹੜੀ ਗੱਲੋਂ, ਕਿਹੜੀ ਗੱਲੋਂ ਪਿੰਡ ਨੂੰ ਤਿਆਰ ਸਿੰਘਾ, ਤੂੰ ਹੋਇਆ ਕਿਹੜੀ ਗੱਲੋਂ।
ਉਹ ਭੈਣ ਕਾਰ ਦੀ ਹੁਕਲ ਦੀ ਅਡੀਕਾਂ ਜੀ, ਪਾਉਂਦੀ ਉਂਸੀਆਂ ਉਹ ਮਾਰ ਮਾਰ ਲੀਕਾਂ ਜੀ, ਜਦੋਂ ਲੰਘ ਗਈਆਂ ਅੱਜ ਦੀਆਂ ਤਰੀਕਾਂ ਜੀ, ਬੜੀ ਦਿਲ ਚ ਵਿਚਾਰੀ ਹੋਊਗਾ ਮਖਾਰ ਜੀ, ਜਾਣਾ ਪਿੰਡ ਨੂੰ, ਜਾਣਾ ਪਿੰਡ ਨੂੰ, ਹੁਕਮ ਦੇਵੋ ਜਥੇਦਾਰ ਜੀ, ਮੈਂ ਜਾਣਾ ਪਿੰਡ ਨੂੰ।
ਵੀ ਪੈਣਾ ਹੁੰਦੀਆਂ ਨੇ ਵੀਰਾਂ ਨੂੰ ਪਿਆਰੀਆਂ, ਪੈਣਾ ਹੁੰਦੀਆਂ ਨੇ ਵੀਰਾਂ ਨੂੰ ਪਿਆਰੀਆਂ, ਪਹੁੰਚ ਜਲ ਦੀ ਤੂੰ ਘਰ ਕੀ ਤਿਆਰੀਆਂ, ਚੜ ਘੋੜੇ ਉੱਤੇ ਮਾਰ ਜਾਇਆ ਡਾਰੀਆਂ, ਰੱਖੀ ਦਿਲੋਂ ਜੀਰ ਨੈਲ ਨਾ ਪਿਆਰ ਸਿੰਘਾ, ਤੂੰ ਹੋਇਆ ਕਿਹੜੀ ਗੱਲੋਂ, ਕਿਹੜੀ ਗੱਲੋਂ ਪਿੰਡ ਨੂੰ ਤਿਆਰ ਸਿੰਘਾ, ਤੂੰ ਹੋਇਆ ਕਿਹੜੀ ਗੱਲੋਂ।
ਜਥੇਦਾਰ ਸ਼ਾਮ ਸਿੰਘ ਨਾਰਲੇ ਵਾਲੇ ਨੇ ਆਰਡਰ ਕਰ ਦਿੱਤਾ, ਕਿ ਬਲਵੰਤ ਸਿੰਘਾ ਸਮਾਂ ਬੜਾ ਭਿਆਨਕ ਹੈ, ਭੈਣ ਦੇ ਪਿਆਰ ਨੂੰ ਮੁੱਖ ਰੱਖਦਿਆਂ ਤੈਨੂੰ ਭੇਜਿਆ ਜਾਵੇਗਾ, ਆਪਣੀ ਭੈਣ ਦਾ ਮਕਲਾਵਾ ਤੁਰ ਕੇ ਵਾਪਸ ਜਥੇਬੰਦੀ ਵਿੱਚ ਆ ਜਾਈ, ਕਿਉਂਕਿ ਲਾਹੌਰ ਦਰਬਾਰ ਵੱਲੋਂ ਸਾਡਿਆਂ ਸਿਰਾਂ ਦੇ ਮੁੱਲ ਰੱਖੇ ਹੋਏ ਨੇ, ਪਿੰਡਾਂ ਵਿੱਚ ਸਾਡੀ ਪਾਲ ਹੋ ਰਹੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਹਾਨ ਸੂਰਮਾ ਹੋ ਕੇ ਤੇਲੀਏ ਘੋੜੇ ਤੇ ਸਵਾਰ, ਗਾਤਰੇ ਸ੍ਰੀ ਸਾਹਿਬ, ਮੋਢੇ ਬੰਦੂਕ, ਤੀਰਾਂ ਦਾ ਭਰਿਆ ਹੋਇਆ ਭੱਥਾ, ਸੰਜੋਗ ਪੈਨੀ, ਨੀਲਾ ਬਾਣਾ, ਕੁੰਡੇ ਮਛਹਿਰੇ ਲਾ ਕੇ ਘੋੜੇ ਨੂੰ ਅੱਡੀ ਪਲੋ ਪਲੀ ਪੰਧ ਨੂੰ ਮੁਕਾਉਂਦਾ ਹੋਇਆ ਇਹ ਬਹਾਦਰ ਬਲਵੰਤ ਸਿੰਘ ਜਦੋਂ ਆਪਣੇ ਪਿੰਡ ਵਿੱਚ ਵੜਿਆ ਇਹਨੇ ਵੇਖਿਆ ਕੋਈ ਖੁਸ਼ੀ ਖੁਸ਼ਹਾਲੀ ਨਹੀਂ, ਸਾਰਾ ਪਿੰਡ ਸੋਗ ਵਿੱਚ ਕਿਉਂ ਡੁੱਬਾ ਹੋਇਆ, ਪਿੰਡ ਦੀ ਸੱਥ ਵਿੱਚ ਨੰਗਿਆ। ਤਾਂ ਜਿਹੜੀ ਪਰੇ ਖਾਣ ਤੋਂ ਧੱਕੇ ਖਾ ਕੇ ਆਈ ਸੀ ਉਹਨਾਂ ਵਿੱਚੋਂ ਇੱਕ ਬਜ਼ੁਰਗ ਨੇ ਇਸ਼ਾਰਾ ਕਰਦਿਆਂ ਕਿਹਾ, ਅਫਸੋਸ ਇਹੋ ਜਿਹਾ ਨਿਹੰਗ ਸਿੰਘ ਜੇ ਉਸ ਮੌਕੇ ਤੇ ਆ ਜਾਂਦਾ ਤੇ ਉਸ ਖਾਨ ਦੇ ਟੋਟੇ ਕਰ ਦਿੰਦਾ, ਕਿਸੇ ਦੀ ਜ਼ਰੂਰਤ ਨਹੀਂ ਸੀ ਸਾਡੇ ਪਿੰਡ ਵਿੱਚੋਂ ਧੀ ਭੈਣ ਨੂੰ ਚੁੱਕ ਕੇ ਲੈ ਜਾਣ ਦੀ। ਪਰ ਗੱਲ ਨੂੰ ਅਣਗੌਲੀ ਕੀਤਾ, ਬਲਵੰਤ ਨਹੀਂ ਸੋਚਦਾ ਕਿ ਕੁਦਰਤ ਨੇ ਮੇਰੀਆਂ ਹੀ ਆਂਦਰਾਂ ਨੂੰ ਹੱਥ ਪਾਇਆ ਹੋਵੇਗਾ, ਨਵਾਬ ਨੇ ਸਾਡੀ ਹੀ ਭੈਣ ਚੁੱਕ ਕੇ ਖੜੀ ਹੋਵੇਗੀ। ਜਾਂ ਘਰ ਵਿੱਚ ਭਾਈ ਬਲਵੰਤ ਸਿੰਘ ਦਾਖਲ ਹੋਇਆ, ਪੰਜ ਚਾਰ ਬੰਦੇ ਹੋਰ ਆਂਢ ਗੁਆਂਢ ਦੇ ਬੈਠੇ ਹਨ, ਸੁੰਦਰੀ ਦੀ ਮਾਂ ਬੈਠੀ ਹੈ, ਬਲਵੰਤ ਸਿੰਘ ਦਾ ਭਰਾ ਬੈਠਾ ਹੈ, ਘੋੜੇ ਤੋਂ ਉਤਰਦੇ ਨੂੰ ਮਾਪਿਆਂ ਨੇ ਨਹੀਂ ਪਛਾਣਿਆ। ਜਦੋਂ ਬਲਵੰਤ ਸਿੰਘ ਨੇ ਫਤਿਹ ਬੁਲਾਈ, ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਮਾਂ ਨੇ ਪੁੱਤ ਦੀ ਆਵਾਜ਼ ਪਛਾਣ ਕੇ ਅੱਖਾਂ ਚੋਂ ਅੱਥਰੂ ਕੇਰ ਕੇ ਆਖਿਆ, ਵੇ ਤੂੰ ਬਲਵੰਤ ਹੈ? ਬਲਵੰਤ ਸਿੰਘ ਨੇ ਪੁੱਛਿਆ, ਮਾਂ ਕੀ ਕਾਰਨ ਹੈ, ਸੋਗ ਦੇ ਸੱਥਰ ਕਿਉਂ ਵਿਛੇ ਹੋਏ ਨੇ? ਸਗੋਂ ਭੈਣ ਦਾ ਮਕਲਾਵਾ ਮੇਰੇ ਤੋਂ ਪਹਿਲਾਂ ਤੋੜ ਦਿੱਤਾ ਗਿਆ, ਥੜਕਦੀ ਹੋਈ ਜ਼ਬਾਨ ਵਿੱਚੋਂ ਮਾਂ ਨੇ ਆਖਿਆ, ਪੁੱਤਰਾ ਮਕਲਾਵੇ ਤਾਂ ਨਹੀਂ ਤੋਰੀ। ਬਲਵੰਤ ਸਿੰਘ ਨੇ ਸੋਚ ਲਿਆ ਮਰ ਗਈ ਹੋਵੇਗੀ, ਅੱਖਾਂ ਚੋਂ ਹੰਝੂ ਭਰ ਕੇ ਕਹਿਣ ਲੱਗਾ, ਹੇ ਮਾਂ ਫਿਰ ਰੱਬ ਨੂੰ ਪਿਆਰੀ ਹੋ ਗਈ, ਮਰ ਗਈ ਹੋਵੇਗੀ। ਬਲਵੰਤ ਸਿੰਘ ਦੀ ਮਾਂ ਨੇ ਆਖਿਆ, ਬਲਵੰਤ ਸਿਆਂ ਜੇ ਸੁੰਦਰੀ ਮਰ ਜਾਂਦੀ ਤਾਂ ਮੈਂ ਸਬਰ ਕਰ ਲੈਂਦੀ, ਉਹ ਮਰੀ ਵੀ ਨਹੀਂ। ਬਲਵੰਤ ਸਿੰਘ ਨੇ ਆਖਿਆ, ਮਾਂ ਫਿਰ ਰੋਨੀ ਕਿਉਂ ਆ? ਉਹਨੇ ਆਖਿਆ, ਸਰੂਸਤੀ ਉੱਥੇ ਗਈ ਹੈ ਜਿੱਥੋਂ ਉਹਨੂੰ ਕੋਈ ਦੁਨੀਆਂ ਦੀ ਤਾਕਤ ਲਿਆ ਨਹੀਂ ਸਕਦੀ, ਕਿਵੇਂ ਦੱਸਿਆ ਮਾਂ ਨੇ, ਇਉਂ ਪੇਸ਼ ਕੀਤਾ ਜਾ ਰਿਹਾ।
ਪੁੱਛਿਆ ਜਾਂ ਬਲਵੰਤ ਨੇ ਕਿੱਥੇ ਭੈਣ ਪਿਆਰੀ ਏ, ਸਾਰਾ ਟੱਬਰ ਸਾਰਾ ਟੱਬਰ ਰੋ ਰੋ ਦੱਸਦਾ ਵਿਥਿਆ ਸਾਰੀ ਏ, ਸਾਰਾ ਟੱਬਰ
ਓ ਦੁੱਖਾਂ ਭਰੀ ਕਹਾਣੀ ਜੀਬਾ ਨਹੀਂ ਸੁਣਾ ਸਕਦੀ, ਗਈ ਸੁਰਸਤੀ ਗਈ ਸੁਰਸਤੀ ਉੱਥੇ ਜਿੱਥੋਂ ਮੁੜ ਨਹੀਂ ਆ ਸਕਦੀ, ਗਈ ਸੁਰਸਤੀ।
ਓ ਪੁੱਛਿਆ ਜਾਂ ਬਲਵੰਤ ਨੇ ਕਿੱਥੇ ਭੈਣ ਪਿਆਰੀਏ, ਸਾਰਾ ਟੱਬਰ ਸਾਰਾ ਟੱਬਰ ਰੋ ਰੋ ਦੱਸਦਾ ਵਿਥਿਆ ਸਾਰੀਏ, ਸਾਰਾ ਟੱਬਰ
ਕਹਾਣੀ ਜੀਬਾ ਨਹੀਂ ਸੁਣਾ ਸਕਦੀ, ਗਈ ਸੁਰਸਤੀ ਗਈ ਸੁਰਸਤੀ ਉੱਥੇ ਜਿੱਥੋਂ ਮੁੜ ਨਹੀਂ ਆ ਸਕਦੀ, ਗਈ ਸੁਰਸਤੀ।
ਓ ਕੀ ਹਿੰਦੂਆਂ ਦਾ ਜੂਣਾ, ਕੀ ਹਿੰਦੂਆਂ ਦਾ ਜੂਣਾ, ਕਹਿ ਤਾਂ ਮਾਣੇ ਮਾਰੀਏ ਮਿੱਟੀ ਦੇ ਵਿੱਚ, ਮਿੱਟੀ ਦੇ ਵਿੱਚ ਮਿਲ ਗਈ ਵੇ ਸਾਡੀ ਅੱਜ ਸਰਦਾਰੀ ਏ, ਮਿੱਟੀ ਦੇ ਵਿੱਚ।
ਇਹੋ ਜੀ ਕੱਟਣਾ ਤਾਂ ਸਾਰਾ ਪਿੰਡ ਮਰਵਾ ਸਕਦੀ, ਗਈ ਸੁਰਸਤੀ ਗਈ ਸੁਰਸਤੀ ਉੱਥੇ ਜਿੱਥੋਂ ਮੁੜ ਨਹੀਂ ਆ ਸਕਦੀ, ਗਈ ਸੁਰਸਤੀ।
ਓ ਗਈ ਸੈਰ ਨੂੰ ਸੁੰਦਰੀ ਮੁੜ ਕੇ ਵਾਪਸੀ ਆਈ ਨਾ, ਲੈ ਗਿਆ ਚੁੱਕ ਕੇ ਲੈ ਗਿਆ ਚੁੱਕ ਕੇ ਨਵਾਬ ਕਿਸੇ ਤੋਂ ਗਈ ਛਡਵਾਈ ਨਾ, ਲੈ ਗਿਆ ਚੁੱਕ ਕੇ।
ਕੌਮ ਮਰੇੜੀ ਹਿੰਦੂ ਲੜਕੇ ਨਹੀਂ ਛਡਵਾ ਸਕਦੀ, ਗਈ ਸੁਰਸਤੀ ਗਈ ਸੁਰਸਤੀ ਉੱਥੇ ਜਿੱਥੋਂ ਮੁੜ ਨਹੀਂ ਆ ਸਕਦੀ, ਗਈ ਸੁਰਸਤੀ।
ਕਹਿੰਦੀ ਗਈ ਸਾਰੀ ਪੰਚਾਇਤ, ਗਈ ਸਾਰੀ ਪੰਚਾਇਤ ਬਥੇਰੇ ਤਰਲੇ ਕਰਦੀ ਰਹੀ, ਪਿਓ ਤੇਰੇ ਦੀ ਸੋਹਣਿਆ ਪਿਓ ਤੇਰੇ ਦੀ ਪੱਗ ਉਸ ਦੇ ਪੈਰੀ ਧਰਦੀ ਰਹੀ, ਬਾਪ ਤੇਰੇ ਦੀ।
ਓ ਪਰ ਪੱਥਰ ਦਿਲ ਦੀ ਕੌਮ ਨੀ ਤਰਸੀ ਅਸਾਂ ਤੇ ਖਾ ਸਕਦੀ, ਗਈ ਸੁਰਸਤੀ ਗਈ ਸੁਰਸਤੀ ਉੱਥੇ ਜਿੱਥੋਂ ਮੁੜ ਨੀ ਆ ਸਕਦੀ ਕਈ ਸੁਰਸਤੀ।
ਓ ਤਾਨੇ ਮੇਣੇ ਮਾਰੇ ਸਾਨੂੰ ਉਸ ਹੰਕਾਰੀ ਨੇ, ਕਾਬੂ ਆਇਆ ਸ਼ਿਕਾਰ ਕਦੇ ਨਾ ਦੇ ਸ਼ਿਕਾਰੀ ਨੇ ਕਾਬੂ ਕਰਕੇ।
ਓ ਟਿੱਡੀ ਫੁੜਕੇ ਬੇਸ਼ੱਕ ਪਰਬਤੀ ਕਦੇ ਨੀ ਟਾ ਸਕਦੀ ਗਈ ਸੁਰਸਤੀ, ਗਈ ਸੁਰਸਤੀ ਉੱਥੇ ਜਿੱਥੋਂ ਮੁੜ ਨੀ ਆ ਸਕਦੀ ਗਈ ਸੁਰਸਤੀ।
ਉੱਥੇ ਸੁਣ ਸੁੰਦਰੀ ਦੀਆਂ ਕੂਕਾਂ, ਸੁਣ ਸੁੰਦਰੀ ਦੀਆਂ ਕੂਕਾਂ, ਦਿਲ ਅੰਬਰ ਦਾ ਪਾਟ ਰਿਆ ਪਰ ਉਹ ਜ਼ਾਲਮ, ਪਰ ਉਹ ਜ਼ਾਲਮ ਖਾਣ ਉਸ ਨੂੰ ਉਲਟਾ ਡਾਟ ਰਿਹਾ ਪਰ ਉਹ ਪਾਪੀ।
ਉਹ ਫਸੀ ਜਾਲ ਵਿੱਚ ਹਰਨੀ ਬੰਧਨ ਨਹੀਂ ਤੜਵਾ ਸਕਦੀ ਗਈ ਸੁਰਸਤੀ, ਗਈ ਸੁਰਸਤੀ ਉੱਥੇ ਜਿੱਥੋਂ ਮੁੜ ਨਹੀਂ ਆ ਸਕਦੀ ਗਈ ਸੁਰਸਤੀ।
ਕਹਿੰਦੀ ਮੁੜ ਜਾ ਪੁੱਤਰਾ ਵੇਖੀ, ਮੁੜ ਜਾ ਪੁੱਤਰਾ ਤੂੰ ਵੀ ਵੇਖੀ ਉਸ ਵੱਲ ਜਾਵੀ ਨਾ ਅੱਗੇ ਮਰ ਕੇ, ਵੇ ਅੱਗੇ ਮਰ ਕੇ ਬਚੇ ਹਾਂ ਵੇਖੀ ਫੇਰ ਪਸਾਵੀ ਨਾ ਅੱਗੇ ਮਰ ਕੇ।
ਤੈਨੂੰ ਇਹੋ ਕੁਝ ਸਮਝਾ ਸਕਦੀ ਗਈ ਸੁਰਸਤੀ, ਗਈ ਸੁਰਸਤੀ ਉੱਥੇ ਜਿੱਥੋਂ ਮੁੜ ਨਹੀਂ ਆ ਸਕਦੀ ਗਈ ਸੁਰਸਤੀ।
ਫੇਰ ਲੱਗੀ ਅੱਗ ਬਲਵੰਤ ਨੂੰ, ਲੱਗੀ ਅੱਗ ਬਲਵੰਤ ਨੂੰ ਤੂੰ ਲਈ ਤੇਗ ਮਿਆਨ ਵਿੱਚੋਂ ਸਿੰਘ ਨਵਾਉਂਦੇ, ਸਿੰਘ ਨਵਾਉਂਦੇ ਸਿਰ ਨਾ ਕੱਢੀ ਗੱਲ ਜ਼ਬਾਨ ਵਿੱਚੋਂ ਮਰਦ ਨਵਾਉਂਦੇ।
ਓ ਜਰਨੈਲ ਕਵੀ ਦੀ ਕਲਮ ਨੀ ਬਹੁਤਾ ਹਾਲ ਵਧਾ ਸਕਦੀ ਗਈ ਸੁਰਸਤੀ, ਗਈ ਸੁਰਸਤੀ ਉੱਥੇ ਜਿੱਥੋਂ ਮੁੜ ਨੀ ਆ ਸਕਦੀ
ਗਈ ਸੁਰਸਤੀ।
ਇੱਧਰ ਭਾਈ ਬਲਵੰਤ ਸਿੰਘ ਆਪਣੇ ਘਰ ਵਿੱਚ ਪਹੁੰਚ ਗਿਆ, ਉਧਰ ਡੀਕਾਂ ਕਰ ਰਹੀ ਸੁੰਦਰੀ ਨੇ ਸੋਚਿਆ ਜੇ ਭਰਾ ਨਾ ਆਇਆ ਮੇਰੀ ਇੱਜ਼ਤ ਨੂੰ ਖਤਰਾ ਹੈ, ਨਵਾਬ ਦੀ ਫੌਜ ਸ਼ਿਕਾਰ ਖੇਡਣ ਵਾਸਤੇ ਗਈ ਹੈ, ਕੁਝ ਬੁੱਢੇ ਸਿਪਾਹੀ ਤੇ ਨਵਾਬ ਤੰਬੂ ਵਿੱਚ ਬੈਠੇ ਨੇ। ਸੁੰਦਰੀ ਨੇ ਆਵਾਜ਼ ਮਾਰ ਕੇ ਆਖਿਆ ਨਵਾਬ ਜੀ ਮੈਂ ਪੂਰਨ ਮਾਛੀ ਦਾ ਵਰਤ ਤੋੜਨਾ ਹੈ ਬਿਆਸ ਨਦੀ ਦੇ ਪਾਣੀ ਨਾਲ, ਤੇ ਤੋੜਨਾ ਤੇਰੇ ਹੱਥੋਂ, ਹੁਣ ਮੇਰਾ ਕੋਈ ਨਹੀਂ ਰਹਿ ਗਿਆ, ਇਸ ਤੋਂ ਬਾਅਦ ਮੈਂ ਤੇਰੇ ਹੀ ਤੰਬੂ ਵਿੱਚ ਰਹਾਂਗੀ, ਤੇਰੇ ਹੀ ਮਹਿਲਾਂ ਦੀ ਸ਼ਿੰਗਾਰ ਬਣਾਂਗੀ। ਬੜਾ ਖੁਸ਼ ਹੋਇਆ ਨਵਾਬ ਵੀ ਜਦੋਂ ਦੀ ਫੜ ਕੇ ਲਿਆਂਦੀ ਹੈ, ਬੋਲੀ ਨਹੀਂ ਪਰ ਬੜੀ ਸਿਆਣੀ ਹੈ, ਆਪਣੇ ਆਪ ਹੀ ਸਮਝਾਉਣ ਤੋਂ ਬਿਨਾਂ ਹੀ ਸਮਝ ਗਈ ਹੈ। ਕਹਿੰਦੇ ਨੇ ਨਵਾਬ ਖੁਸ਼ੀ ਵਿੱਚ ਚੜਿਆ ਘੋੜੇ ਉੱਤੇ ਤੇ ਜਾਣ ਲੱਗਾ, ਡਾਂਟ ਗਿਆ ਆਖਿਆ ਸੁੰਦਰੀਏ ਜੇ ਦੌੜਨ ਦਾ ਯਤਨ ਕੀਤਾ ਤੇ ਮੈਂ ਦੁਬਾਰਾ ਪਕੜ ਲਵਾਂਗਾ, ਮੇਰੇ ਹੱਥ ਬੜੇ ਲੰਬੇ ਨੇ। ਸੁੰਦਰੀ ਨੇ ਹੱਥ ਜੋੜ ਕੇ ਆਖਿਆ ਨਵਾਬ ਜੀ ਮੈਂ ਜਾਣਾ ਕਿਹਦੇ ਕੋਲਾਂ, ਉਹਨਾਂ ਕੋਲਾਂ ਜਾਵਾਂ ਜਿਨ੍ਹਾਂ ਤੋਂ ਅੱਗੇ ਖੋ ਕੇ ਲਏ। ਖੁਸ਼ੀ ਖੁਸ਼ੀ ਨਵਾਬ ਪਾਣੀ ਲੈਣ ਵਾਸਤੇ ਚਲੇ ਗਿਆ, ਬਾਕੀ ਦੇ ਸ਼ਿਕਾਰੀ ਤਾਸ਼ ਖੇਡ ਰਹੇ ਸਨ। ਸੁੰਦਰੀ ਨੇ ਸੋਚਿਆ ਇੱਕੋ ਰਸਤਾ ਹੈ ਕਿ ਚਿਖਾ ਬਣਾ ਕੇ ਉਹਦੇ ਵਿੱਚ ਛਾਲ ਮਾਰ ਕੇ ਸੜ ਜਾਂ, ਮੇਰਾ ਧਰਮ ਜਿੰਦਾ ਰਹੇਗਾ। ਕੀਤਾ ਇਕੱਠਾ ਬਾਲਣ, ਲਾਈ ਲੱਕੜਾਂ ਦੇ ਢੇਰ ਨੂੰ ਅੱਗ, ਬੈਠੀ ਚਿਖਾ ਉੱਤੇ, ਇੱਕ ਵਾਰੀ ਯਾਦ ਕਰਕੇ ਕਹਿੰਦੀ ਹੇ ਵੀਰਾ ਹੁਣ ਮੈਂ ਦੁਨੀਆਂ ਤੋਂ ਚੱਲੀ ਹਾਂ ਪਰ ਮੇਰੀਆਂ ਆਂਦਰਾਂ ਤੇਰੇ ਦਰਸ਼ਨਾਂ ਨੂੰ ਤਰਸ ਰਹੀਆਂ। ਕਿਵੇਂ ਭਰਾ ਨੂੰ ਬੀਬੀ ਸੁੰਦਰੀ ਨੇ ਯਾਦ ਕੀਤਾ, ਇਉਂ ਪੇਸ਼ ਕੀਤਾ ਜਾ ਰਿਹਾ।
ਤੰਗ ਆ ਕੇ ਜ਼ੁਲਮ ਹੱਥੋਂ ਲੱਗੀ ਸੜਨ ਜਿਉਂਦੀ ਸਰਸਤੀ, ਅੱਜ ਗੈਰਤ ਹਿੰਦੂਆਂ ਦੀ ਹੋ ਗਈ ਕਿਉਂ ਕੌਡਾ ਤੋਂ ਸਸਤੀ।
ਉਹ ਕਿੰਨਾ ਚਿਰ ਦੁਨੀਆਂ ਤੇ ਰਹੂਗੀ ਅੱਗ ਜ਼ੁਲਮ ਦੀ ਵਰਦੀ ਮਾਂ ਜਾਏ ਵੀਰ ਦੀਆਂ ਸੁੰਦਰੀ ਭੈਣ ਅਡੀਕਾਂ ਕਰਦੀ
ਤੰਗ ਆ ਕੇ ਜ਼ੁਲਮ ਹੱਥੋਂ ਲੱਗੀ ਸੜਨ ਜਿਉਂਦੀ ਸ੍ਰਸਤੀ ਅੱਜ ਗੈਰਤ ਹਿੰਦੂਆਂ ਦੀ ਹੋ ਗਈ ਕਿਉਂ ਕੌਡਾ ਤੋਂ ਸਸਤੀ
ਕਿੰਨਾ ਚਿਰ ਦੁਨੀਆਂ ਤੇ ਰਹੂਗੀ ਅੱਗ ਜ਼ੁਲਮ ਦੀ ਵਰਦੀ ਮਾਂ ਜਾਏ ਵੀਰ ਦੀਆਂ ਸੁੰਦਰੀ ਭੈਣ ਅਡੀਕਾਂ ਕਰਦੀ
ਕਰਕੇ ਕਰਾਰ ਗਿਓ ਮੈਂ ਤੋਰੂੰ ਕਰਕੇ ਕਰਾਰ ਗਿਓ ਵੇ ਤੋਰੂੰ ਮੈਂ ਮੁਕਲਾਵਾ ਤੇਰਾ ਕੀ ਚੇਤਾ ਭੁੱਲ ਗਿਆ ਤੈਨੂੰ ਅੱਜ ਪੰਥ ਦਿਆ ਸ਼ੇਰਾ
ਕੀ ਪਾਣਾ ਵਰਤ ਗਿਆ ਖਬਰੀ ਆਨ ਕੇ ਕਰਦੀ ਮਾਂ ਜਾਏ ਵੀਰ ਦੀਆਂ ਸੁੰਦਰੀ ਭੈਣ ਅਡੀਕਾਂ ਕਰਦੀ
ਜ਼ਾਲਮ ਜਰਵਾਣੇ ਨੇ ਵੇ ਜਬਰੀ ਭੈਣ ਪਕੜ ਲਈ ਤੇਰੀ ਪਿੰਡ ਆ ਕੇ ਵੇਖ ਜਰਾ ਤੂੰ ਕੈਸੀ ਝੁੱਲ ਦੀ ਜ਼ੁਲਮ ਹਨੇਰੀ
ਪੱਗ ਪੈਰੀ ਰੱਖ ਰੱਖ ਕੇ ਮੁੜਗੀ ਪਰੇ ਵਿਚਾਰੀ ਡਰਦੀ ਮਾਂ ਜਾਏ ਵੀਰ ਦੀਆਂ ਸੁੰਦਰੀ ਭੈਣ ਅਡੀਕਾਂ ਕਰਦੀ
ਜਿਸ ਨਾਲ ਵੀ ਆਈ ਹਾਂ ਤੁਰਗਾ ਉਹ ਵੀ ਖੁੰਬਟ ਪਾ ਗਏ ਉਂਜ ਤਰਲੇ ਲੈਂਦਾ ਰਿਹਾ ਉਹ ਖਾਨਾ ਅੱਗੇ ਸੀ ਇਸ ਚਿਕਾ ਕੇ
ਜਦ ਕੂਰਿਆਂ ਮੁਗਲਾਂ ਨੇ ਉਸਦਾ ਰੰਗ ਹੋ ਗਿਆ ਜਰਦੀ ਮਾਂ ਜਾਏ ਵੀਰ ਦੀਆਂ ਸੁੰਦਰੀ ਭੈਣ ਅਡੀਕਾਂ ਕਰਦੀ
ਵੇ ਕੂਕਾਂ ਮਾਂ ਤੱਤੜੀ ਦੀਆਂ ਕੂਕਾਂ ਮਾਂ ਤੱਤੜੀ ਦੀਆਂ ਪਾਉਂਦੀਆਂ ਸ਼ੇਖ ਅੰਬਰ ਦੇ ਸੀਨੇ ਮਿੰਨਤਾਂ ਤੇ ਤਰਲਿਆਂ ਨਾ ਮੰਨਦੇ ਹਾਕਮ ਨਾ ਲੋਕ ਕਮੀਨੇ
ਧੀਆਂ ਦੇ ਦੁੱਖ ਬੁਰੇ ਆਪਣੀ ਮਾਂ ਜਿਉਂਦੀ ਨਾ ਮਰਦੀ ਮਾਂ ਜਾਏ ਵੀਰ ਦੀਆਂ ਸੁੰਦਰੀ ਭੈਣ ਅਡੀਕਾਂ ਕਰਦੀ
ਤੇਰੇ ਤੋਂ ਸਿੱਖੀ ਮੈਂ ਪੜ੍ਹਨੀ ਗੁਰੂ ਨਾਨਕ ਦੀ ਬਾਣੀ ਅੱਜ ਵੇਲੇ ਆਖਿਰ ਦੇ ਵੇ ਤੇਰੇ ਚਾਉਂਦੀ ਦਰਛ ਨਮਾਣੀ
ਤੇਰੇ ਬਿਨਾ ਭੈਣ ਤੇਰੀ ਹੋ ਕੇ ਗਜ ਗਜ ਲੰਮੇ ਭਰਦੀ ਮਾਂ ਜਾਏ ਵੀਰ ਦੀਆਂ ਸੁੰਦਰੀ ਭੈਣ ਅਡੀਕਾਂ ਕਰਦੀ
ਲਿਖ ਤੇ ਵੇ ਦਮਾਤਾ ਨੇ ਖਬਰੇ ਲੇਖ ਤੱਤੀ ਦੇ ਮਾੜੇ ਥਾਂ ਖੁਸ਼ੀ ਦੇ ਗੀਤਾਂ ਦੀ ਪੈ ਗਏ ਪਿੱਟਣੇ ਤੇ ਪਵਾੜੇ
ਜਰਨੈਲ ਲਿਖਾਰੀ ਦੀ ਬਣ ਗਈ ਕਲਮ ਦਿਸੇ ਵੀ ਦਰਦੀ ਮਾਂ ਜਾਏ ਵੀਰ ਦੀਆਂ ਸੁੰਦਰੀ ਭੈਣ ਅਡੀਕਾਂ ਕਰਦੀ
ਇੱਧਰ ਚਿਖਾ ਉੱਤੇ ਬੈਠੀ ਸੁੰਦਰੀ ਭਰਾ ਨੂੰ ਯਾਦ ਕਰ ਰਹੀ ਤੇ ਡਾਢੇ ਨੂੰ ਤਾਨੇ ਦੇ ਰਹੀ ਹੇ ਮੇਰੀ ਕਿਸਮਤ ਲਿਖਣ ਵਾਲਿਆ ਮੇਰੇ ਲੇਖ ਇੰਨੇ ਕਿਉਂ ਖੋਟੇ ਲਿਖ ਦਿੱਤੇ ਉਧਰ ਬਲਵੰਤ ਸਿੰਘ ਦੀ ਮਾਂ ਕਹਿ ਰਹੀ ਵੇ ਬੇਟਾ ਚਲਿਆ ਜਾ ਜੇ ਮੁਗਲਾਂ ਨੂੰ ਪਤਾ ਲੱਗ ਗਿਆ ਮਾਰਿਆ ਜਾਏਗਾ ਬਹੁਤ ਤਕੜਾ ਫੌਜਾਂ ਦਾ ਟੋਲਾ ਨਵਾਬ ਕੋਲ ਹੈ ਤੈਨੂੰ ਵੜ ਦੇਣਗੇ ਭਾਈ ਬਲਵੰਤ ਸਿੰਘ ਨੇ ਜੋਸ਼ ਵਿੱਚ ਆ ਕੇ ਤਲਵਾਰ ਮਿਆਨ ਵਿੱਚੋਂ ਖਿੱਚੀ ਤੇ ਆਖਿਆ ਹੇ ਮਾਂ ਸਾਨੂੰ ਤਾਂ ਸਾਜਿਆ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਦੁਖੀਆਂ ਦਾ ਦਰਦ ਵੰਡਾਉਣ ਲਈ ਅਸੀਂ ਤਾਂ ਬਗਾਨੀਆਂ ਧੀਆਂ ਛਡਾਉਣੀਆਂ ਜਾਣਦੇ ਹਾਂ ਇਹ ਤਾਂ ਮੇਰੀ ਅੰਮਾ ਜਾਈ ਭੈਣ ਹੈ ਇਹ ਕਹਿ ਕੇ ਮਾਂ ਤੋਂ ਛਡਾ ਕੇ ਘੋੜੇ ਦੀਆਂ ਵਾਗਾਂ ਲਾਈ ਘੋੜੇ ਨੂੰ ਅੱਡੀ ਦੌੜਿਆ ਬਲਵੰਤ ਸਿੰਘ ਦਾ ਘੋੜਾ ਉਸ ਪਾਸੇ ਜਿੱਧਰ ਚਿਖਾ ਉੱਤੇ ਬੈਠੀ ਸੁੰਦਰੀ ਉਡੀਕ ਕਰ ਰਹੀ ਸੀ ਪਈ ਨਜ਼ਰ ਭਾਈ ਬਲਵੰਤ ਸਿੰਘ ਦੀ ਸੁੰਦਰੀ ਚਿਖਾ ਉੱਤੇ ਬੈਠੀ ਹੈ ਉਹਨੇ ਆਵਾਜ਼ ਦੇ ਕੇ ਆਖਿਆ ਕਮਲੀਏ ਇਹ ਕੀ ਕਰਨ ਲੱਗੀ ਆ ਸੜ ਕੇ ਮਰ ਜਾਣਾ ਸਿੱਖ ਧਰਮ ਵਿੱਚ ਮਹਾਂਪਾਪ ਮੰਨਿਆ ਗਿਆ ਤੇਰਾ ਰਖਵਾਲਾ ਤੇਰਾ ਭਰਾ ਆ ਗਿਆ ਤੈਨੂੰ ਤੱਤੀ ਵਾਹ ਨਹੀਂ ਲੱਗਣ ਦੇਵਾਂਗਾ ਆਓ ਤੱਕੀਏ ਭੈਣ ਅਤੇ ਭਰਾ ਦਾ ਮਿਲਾਪ ਕਿਵੇਂ ਹੋਇਆ, ਕਿਵੇਂ ਭਰਾ ਨੇ ਭੈਣ ਛਡਵਾਈ, ਇਉਂ ਪੇਸ਼ ਕੀਤਾ ਜਾ ਰਿਹਾ।
ਸੁਣੀ ਮਾਤਾ ਤੋਂ ਜਾਂ ਦਰਦ ਕਹਾਣੀ, ਬਲਵੰਤ ਸਿੰਘ ਸੁੰਦਰੀ ਦੀ ਅੱਗ ਲੱਗ ਗਈ ਭਰਾ ਨੂੰ ਸੁਣ ਕੇ ਤੇ ਨੇਤਰਾਂ ਚ ਖੂਨ ਆ ਗਿਆ।
ਤੇਗ ਖਿੱਚ ਲਈ ਮਿਆਨ ਵਿੱਚੋਂ ਸੂਰਮੇ ਤੇ ਮੱਥੇ ਵੱਟ ਪੈ ਗਏ ਕੈਰੀ ਦੇ ਵਾਗਾਂ ਖਿੱਚ ਕੇ ਦੜਾਇਆ ਘੋੜਾ ਤੇ ਜਿਹੜੇ ਪਾਸੇ ਤੰਬੂ ਖਾਣ ਦੇ।
ਉਹ ਜਿੱਥੇ ਸੁੰਦਰੀ ਜ਼ੁਲਮ ਤੋਂ ਸੱਤ ਕੇ ਸੀ ਸੜ ਚੱਲੀ ਵਿੱਚ ਚਿਖਾ ਦੇ ਚੇਤੇ ਵੀਰ ਨੂੰ ਆਖਰੀ ਵੇਲੇ ਦਿਲ ਵਿੱਚ ਕੀਤਾ ਭੈਣ ਨੇ।
ਅੱਖਾਂ ਖੋਲ ਕੇ ਚ ਫੇਰੀ ਜਦੋਂ ਤੱਕਿਆ ਤੇ ਵੀਰ ਬਲਵੰਤੀ ਆ ਗਿਆ। ਰੱਬਾ ਕੀਤੀਆਂ ਨੇ ਪੂਰੀਆਂ ਆਸਾਂ ਤੇ ਹੋ ਗਿਆ ਦੀਦਾਰ ਵੀਰ ਦਾ।
ਅੱਗ ਚਿਖਾ ਦੀ ਚ ਫੇਰਿਓਂ ਮੱਚਦੀ, ਅੱਗ ਚਿਖਾ ਦੀ ਚ ਫੇਰਿਓਂ ਮੱਚ ਪਈ ਤੇ ਉੱਤੇ ਦਿਸੀ ਭੈਣ ਸੁੰਦਰੀ। ਇਹ ਕੀ ਕਰਦੀਏ ਕਮਲੀਏ ਭੈਣੇ ਨੀ, ਕਿਹਾ ਬਲਵੰਤ ਸਿੰਘ ਨੇ।
ਬਾਹੋਂ ਫੜ ਕੇ ਚਿਖਾ ਤੂੰ ਲਾ ਲਈ ਤੇ ਗਾਲ ਨਾਲ ਲਾ ਕੇ ਅੱਖਿਆਂ ਮੇਰੇ ਜੂਦਿਆਂ ਸੜੀ ਨਾ ਭੈਣੇ ਨੀ, ਤੈਨੂੰ ਮੈਂ ਛਡਾਉਣ ਆ ਗਿਆ।
ਲੈ ਕੇ ਭੈਣ ਨੂੰ ਪਛਾੜੀ ਜਦੋਂ ਮੁੜਿਆ ਤੇ ਮਾਪਿਆਂ ਨੂੰ ਸੋਗ ਪੈ ਗਿਆ। ਕਿੱਥੋਂ ਆ ਗਿਓ ਦੁਬਾਰਾ ਲੈ ਕੇ ਤੂੰ ਮੌਤ ਪਿੰਡ ਵਾਸੀਆਂ ਦੀ।
ਰੰਗ ਉੱਡ ਗਏ ਜਰਦੀਆਂ ਛਾਈਆਂ, ਰੰਗ ਉੱਡ ਗਏ ਜਰਦੀਆਂ ਛਾਈਆਂ ਤੇ ਥਾਰੀ ਥਾਰੀ ਕੰਬੀ ਜਾਵਦੇ। ਖਾਣ ਆਇਆ ਜੇ ਦੁਬਾਰਾ ਚੜ ਕੇ ਤੇ ਸਾਰਾ ਪਰਿਵਾਰ ਮਾਰ ਦੂ।
ਸੁੰਦਰੀ ਦੀ ਮਾਂ ਨੇ ਆਖਿਆ ਬਲਵੰਤ ਸਿੰਘ ਚੰਗਾ ਨਹੀਂ ਕੀਤਾ, ਪਿੰਡ ਵਾਲਿਆਂ ਦੀ ਮੌਤ ਦੁਬਾਰਾ ਲੈ ਆਏ, ਜੇ ਖਾਨ ਆ ਗਿਆ ਇਹਨੂੰ ਵੀ ਖੋਹ ਕੇ ਲੈ ਜੂ, ਤੈਨੂੰ ਵੀ ਮਾਰ ਦੂ ਤੇ ਸਾਰਾ ਪਿੰਡ ਹੀ ਬਰਬਾਦ ਹੋ ਜਾਏਗਾ। ਇੱਕੋ ਇੱਕ ਫੈਸਲਾ ਹੈ, ਜਾਂ ਸੁੰਦਰੀ ਨੂੰ ਆਪਣੇ ਨਾਲ ਲੈ ਜਾ ਤੇ ਜਾਂ ਜਿੱਥੋਂ ਲਿਆਏ ਉੱਥੇ ਛੱਡਿਆ। ਲੈ ਕੇ ਸੁੰਦਰੀ ਭੈਣ ਨੂੰ ਬਲਵੰਤ ਸਿੰਘ ਨਿਕਲਿਆ ਪਿੰਡੋਂ। ਰਸਤੇ ਵਿੱਚ ਜਾਂਦੇ ਨੇ ਕੀ ਵੇਖਿਆ, ਇੱਕ ਲੜਾਈ ਹੋਈ ਹੈ, ਸਿੰਘ ਸ਼ਹੀਦ ਹੋਏ ਪਏ ਨੇ। ਭਾਈ ਬਲਵੰਤ ਸਿੰਘ ਨੇ ਕੁਝ ਸਿੰਘਾਂ ਦੀਆਂ ਲੋਥਾਂ ਸੰਭਾਲੀਆਂ, ਜਿਨ੍ਹਾਂ ਵਿੱਚੋਂ ਇੱਕ ਭਾਈ ਸ਼ੇਰ ਸਿੰਘ ਹੈ, ਉਹਨੂੰ ਜ਼ਖਮੀ ਨੂੰ ਉਠਾ ਕੇ ਇੱਕ ਹੋਰ ਨੂੰ ਉਠਾ ਕੇ ਅੱਗੇ ਨੂੰ ਲੱਗੇ ਹਨ ਤੁਰਨ, ਤੇ ਪਿੱਛੋਂ ਖਾਨ ਨੇ ਜਲੰਧਰੀਏ ਨੇ ਹਮਲਾ ਕਰ ਦਿੱਤਾ। ਬੀਬੀ ਸੁੰਦਰੀ ਤੇ ਭਾਈ ਬਲਵੰਤ ਸਿੰਘ ਜੀ ਦੁਬਾਰਾ ਪਕੜੇ ਗਏ ਨੇ। ਸ਼ਾਮ ਸਿੰਘ ਨਾਰਲੇ ਵਾਲੇ ਨੇ ਆਖਿਆ ਕੋਈ ਬਹਾਦਰ ਉੱਠੋ, ਬਲਵੰਤ ਸਿੰਘ 4-5 ਦਿਨ ਦਾ ਵਾਅਦਾ ਕਰਕੇ ਗਿਆ, ਵਾਪਸ ਨਹੀਂ ਆਇਆ, ਦਿਨ ਕਈ ਹੋ ਗਏ ਨੇ, ਖਬਰ ਲਿਆਓ। ਹਰੀ ਸਿੰਘ ਜਸੂਸ ਬਦਲ ਕੇ ਪੇਸ ਜਲੰਧਰ ਤੋਂ 4 ਮੀਲ ਦੂਰ ਸ਼ਾਹੀ ਸੜਕ ਉੱਤੇ ਆਇਆ ਖਬਰ ਲੈਣ ਵਾਸਤੇ। ਇੱਥੋਂ ਇੱਕ ਕਾਜੀ ਨੂੰ ਪਾਲਕੀ ਵਿੱਚ ਪਾ ਕੇ ਰਾਤ ਲਿਆਂਦਾ ਗਿਆ, ਉਹਨੇ ਅਗਲੇ ਦਿਨ ਜਲੰਧਰ ਪਹੁੰਚਣਾ ਹੈ। ਇਸੇ ਕਾਜੀ ਨੇ ਸੁੰਦਰੀ ਦਾ ਨਿਕਾਹ ਪੜਾਉਣਾ ਹੈ। ਸਿਪਾਹੀ ਗੱਲਬਾਤ ਕਰ ਰਹੇ ਸਨ, ਸੁਣੀ ਭਾਈ ਬਲਵੰਤ ਸਿੰਘ ਨੇ, ਸੁਣੀ ਹੈ ਹਰੀ ਸਿੰਘ ਨੇ ਬਲਵੰਤ ਸਿੰਘ ਦੀ ਵਾਰ। ਤੁਰਿਆ ਹੈ ਅੰਮ੍ਰਿਤ ਵੇਲੇ, ਲਾਈ ਘੋੜੇ ਨੂੰ ਅੱਡੀ, ਪਹੁੰਚਿਆ ਜੰਗਲ ਵਿੱਚ। ਬਲਾਕ ਫਤਿਹ ਸਰਦਾਰ ਸ਼ਾਮ ਸਿੰਘ ਨਾਰਲੇ ਵਾਲੇ ਨੂੰ ਕਹਿਣ ਲੱਗਾ ਵੀ ਜੁੰਮੇ ਤੱਕ ਭਾਈ ਬਲਵੰਤ ਸਿੰਘ ਨੂੰ ਮੁਸਲਮਾਨ ਬਣਾ ਲਿਆ ਜਾਏਗਾ, ਜੇ ਨਾ ਮੰਨਿਆ ਉਹਨੂੰ ਕਤਲ ਕਰ ਦਿੱਤਾ ਜਾਏਗਾ। ਸੁੰਦਰੀ ਤੇ ਬਲਵੰਤ ਸਿੰਘ ਜਲੰਧਰ ਵਾਲੇ ਨਵਾਬ ਦੇ ਕਬਜ਼ੇ ਵਿੱਚ ਨੇ। ਜੋ ਕੁਝ ਉਹਨਾਂ ਨੇ ਫੜੇ ਜਾਣ ਦੀ ਵਾਰਤਾ ਹਰੀ ਸਿੰਘ ਜਸੂਸ ਨੇ ਦੱਸੀ, ਜਰਨੈਲ ਸਿੰਘ ਸਵਰਾਜ ਤੇ ਸਾਥੀ ਹੇ ਇਉਂ ਪੇਸ਼ ਕਰ ਰਹੇ ਨੇ।
ਹਰੀ ਸਿੰਘ ਕੋਲ ਸਿੰਘਾਂ ਦੇ ਜਾ ਕੇ ਬੋਲਿਆ ਗਲ ਵਿੱਚ ਪੱਲਾ ਪਾ ਗਏ, ਸੁਣ ਲਓ ਖਬਰ ਸਭੀ ਚਿੱਤ ਲਾ ਕੇ ਜੋ ਵਿੱਚ ਲਿਖਿਆ ਡੈਰੀ ਦੇ। ਭਾਈ ਬਲਵੰਤ ਸਿੰਘ ਜੀ ਆਪਣੀ ਸੁੰਦਰੀ ਭੈਣ ਸਣੇ ਜਿਉਂਦਾ ਹੱਥ ਆ ਗਿਆ ਵੈਰੀ ਦੇ।
ਹਲਿਆ ਖਾਣ ਜਲੰਧਰ ਵਾਲੇ ਪੈਰੀ ਬੇੜੀਆਂ ਤੇ ਗਲ ਤਾਲੇ, ਦੇ ਦੇ ਦੁੱਖ ਸਿੰਘਾਂ ਨੂੰ ਬਾਲੇ ਦੀਨ ਮਨਾਉਣਾ ਵੈਰੀਆਂ। ਸ਼ੁੱਕਰਵਾਰ ਨੂੰ ਵਿੱਚ ਮਸੀਤ ਜਸ਼ਹਿਰੀ ਜਲੰਧਰ ਦੇ ਸਿੰਘ ਨੂੰ ਲਿਆਉਣਾ ਵੈਰੀਆਂ।
ਹਰੀ ਸਿੰਘ ਕੋਲ ਸਿੰਘਾਂ ਦੇ ਜਾ ਕੇ ਤੇ ਬੋਲਿਆ ਗਲ ਵਿੱਚ ਪੱਲਾ ਪਾ ਗਏ, ਸੁਣ ਲਓ ਖਬਰ ਸਭੀ ਚਿੱਤ ਲਾ ਕੇ ਜੋ ਵਿੱਚ ਲਿਖਿਆ ਡੈਰੀ ਦੇ। ਭਾਈ ਬਲਵੰਤ ਸਿੰਘ ਜੀ ਆਪਣੀ ਸੁੰਦਰੀ ਭੈਣ ਸਣੇ ਜਿਉਂਦਾ ਹੱਥ ਆ ਗਿਆ ਵੈਰੀ ਦੇ।
ਹਲਿਆ ਖਾਣ ਜਲੰਧਰ ਵਾਲੇ ਪੈਰੀ ਬੇੜੀਆਂ ਤੇ ਗੱਲ ਤਾਲੇ, ਦੇ ਦੇ ਦੁੱਖ ਸਿੰਘਾਂ ਨੂੰ ਬਾਲੇ ਦੀਨ ਮਨਾਉਣਾ ਵੈਰੀਆਂ। ਸ਼ੁੱਕਰਵਾਰ ਨੂੰ ਵਿੱਚ ਮਸੀਤ ਜਸ਼ਹਿਰੀ ਜਲੰਧਰ ਦੇ ਸਿੰਘ ਨੂੰ ਲਿਆਉਣਾ ਵੈਰੀਆਂ।
ਉਸ ਦੀ ਭੈਣ ਮੁਗਲ ਹੱਥ ਆਈ ਕੇ ਰਾਜਾ ਸਿੰਘ ਨੇ ਛਡਵਾਈ, ਮੁੜ ਕੇ ਪਏ ਗਏ ਮੁਗਲ ਕਸਾਈ ਵਾਂਗਰ ਚਿਤਰੇ ਕੈਰੀ ਦੇ। ਭਾਈ ਬਲਵੰਤ ਸਿੰਘ ਜੀ ਆਪਣੀ ਸੁੰਦਰੀ ਭੈਣ ਸਣੇ ਜਿਉਂਦਾ ਹੱਥ ਆ ਗਿਆ ਵੈਰੀ ਦੇ।
ਟੋਲਾ ਜਦੋਂ ਮੁਗਲਾਂ ਦਾ ਚੜਿਆ ਜਿੰਨਾ ਲੜ ਸਕਦਾ ਸਿੰਘ ਲੜਿਆ, ਆਖਰ ਗਿਆ ਜਿਉਂਦਾ ਫੜਿਆ ਹੁਣ ਨੀ ਪਾਉਣਾ ਵੈਰੀਆਂ। ਸ਼ੁੱਕਰਵਾਰ ਨੂੰ ਵਿੱਚ ਮਸੀਤ ਜਸ਼ਹਿਰੀ ਜਲੰਧਰ ਦੇ ਸਿੰਘ ਨੂੰ ਲਿਆਉਣਾ ਵੈਰੀਆਂ।
ਬਈ ਸੁੰਦਰੀ ਉੱਪਰੇ ਜ਼ੁਲਮ ਕਮਾਉਣਾ ਜ਼ੁਲਮ ਕਮਾਉਣਾ, ਖਾਨ ਨੇ ਜਬਰੀ ਵਿਆਹ ਕਰਵਾਉਣਾ, ਕਾਜੀ ਨੇ ਡੂੰਗਾ ਡੰਗ ਚਲਾਉਣਾ ਵਾਂਗਰ ਫੈਂੜੀ ਦੇ। ਭਾਈ ਬਲਵੰਤ ਸਿੰਘ ਜੀ ਆਪਣੀ ਸੁੰਦਰੀ ਭੈਣ ਸਣੇ ਜਿਉਂਦਾ ਹੱਥ ਆ ਗਿਆ ਵੈਰੀ ਦੇ।
ਕਾਜੀ ਦਿੱਲੀਓਂ ਗਿਆ ਮੰਗਾਇਆ ਜਿਸਨੂੰ ਵਿੱਚ ਪਾਲਕੀ ਪਾਇਆ, ਚੁੱਕ ਕੇ ਪੰਡਤਾਂ ਮਸਾਂ ਪਚਾਇਆ ਜ਼ੁਲਮ ਕਮਾਉਣਾ ਵੈਰੀਆਂ। ਸ਼ੁੱਕਰਵਾਰ ਨੂੰ ਵਿੱਚ ਮਸੀਤ ਜਸ਼ਹਿਰੀ ਜਲੰਧਰ ਦੇ ਸਿੰਘ ਨੂੰ ਲਿਆਉਣਾ ਵੈਰੀਆਂ।
ਉਹ ਸੁਣਿਆ ਬੜਾ ਚੰਡਾਲ ਹੈ ਕਾਜੀ, ਝਾੜੂ ਨਵੀਂ ਅਸਾਂ ਸਿਰ ਭਾਜੀ, ਮੇਰਾ ਇਸੇ ਗੱਲੇ ਰੱਬ ਰਾਜੀ, ਖੰਭ ਤੋੜ ਦਿਓ ਵੈਰੀ ਦੇ। ਭਾਈ ਬਲਵੰਤ ਸਿੰਘ ਜੀ ਆਪਣੀ ਸੁੰਦਰੀ ਭੈਣ ਸਣੇ ਜਿਉਂਦਾ ਹੱਥ ਆ ਗਿਆ ਵੈਰੀ ਦੇ।
ਹਮਲਾ ਜਾ ਵੈਰੀ ਤੇ ਕਰੀਏ, ਮਾਰੀਏ ਜਾ ਆਪਾਂ ਜਾ ਮਰੀਏ, ਲੱਥੇ ਸੀ ਤਲੀ ਤੇ ਤਰੀਏ ਤਾਂ ਫਿਰ ਪਾਉਣਾ ਵੈਰੀਆਂ। ਸ਼ੁੱਕਰਵਾਰ ਨੂੰ ਵਿੱਚ ਮਸੀਤ ਜਸ਼ਹਿਰੀ ਜਲੰਧਰ ਦੇ ਸਿੰਘ ਨੂੰ ਲਿਆਉਣਾ ਵੈਰੀਆਂ।
ਸੁਣ ਕੇ ਸਿੰਘ ਤੋਂ ਦਰਦ ਕਹਾਣੀ, ਆ ਗਿਆ ਵਿੱਚ ਨੇਤਰਾਂ ਪਾਣੀ, ਪੈ ਗਈ ਅੱਗ ਬਰੂਦ ਤੇ ਜਾਣੀ ਭਾਂਬੜ ਭੜਕੇ ਕੈਰੀ ਦੇ। ਭਾਈ ਬਲਵੰਤ ਸਿੰਘ ਜੀ ਆਪਣੀ ਸੁੰਦਰੀ ਭੈਣ ਸਣੇ ਜਿਉਂਦਾ ਹੱਥ ਆ ਗਿਆ ਵੈਰੀ ਦੇ।
ਜਹੇਦਾਰ ਨੇ ਕੀਤਾ ਗੁੱਸੇ ਵਿੱਚ ਜੋ ਭਰਿਆ ਪੀਤਾ, ਲੜਕੇ ਹੋ ਜੋ ਫੀਤਾ ਫੀਤਾ ਤਾਂ ਰੁਕ ਆਉਣਾ ਵੈਰੀਆਂ। ਸ਼ੁੱਕਰਵਾਰ ਨੂੰ ਵਿੱਚ ਮਸੀਤ ਜਸ਼ਹਿਰੀ ਜਲੰਧਰ ਦੇ ਸਿੰਘ ਨੂੰ ਲਿਆਉਣਾ ਵੈਰੀਆਂ।
ਜਦੋਂ ਹਰੀ ਸਿੰਘ ਨੇ ਦੱਸਿਆ ਸਿੰਘਾਂ ਨੂੰ ਇਉਂ ਗੁੱਸਾ ਆ ਗਿਆ ਮਾਨੋ ਜਿਵੇਂ ਜੰਗਲ ਨੂੰ ਅੱਗ ਲੱਗੀ ਭੜਕੁੜਦੀ ਹੈ, ਜਿਵੇਂ ਬਰੂਦ ਉੱਤੇ ਚਿੰਗਿਆੜੀ ਪੈ ਜਾਂਦੀ ਹੈ, ਲੱਗੀ ਨਗਾਰੇ ਤੇ ਚੋਟ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡ ਕੇ ਸਿੰਘ ਚੜੇ। ਅੱਗੇ ਕੀ ਹੋਇਆ ਕਦੇ ਫੇਰ ਸਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।